काल काल सजास गावे गुरु नानक राज जोग जिन माण्यो।
नानक ताको दास है सोई निरंजन देव। ये कृष्ण ता सर्व देवा देव देवा ता आत्मा है।
वाहिगुरु जी का खालसा वाहिगुरु जी की फतेह। गुरु रूप गुरु की साजी नवाजी गुरु स्वरूप गुरु खालसा सत संगत जी। आप जी ने बाबा जी की पावन रसना तो ਅਸੂ ਦੀ ਸੰਕ੍ਰਾਂਤ ਦੇ ਦਿਹਾੜੇ ਦੇ ਸੰਬੰਧ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਸ਼ਬਦ ਦੀ ਵਿਚਾਰ ਸਰਵਣ ਕੀਤੀ ਹੈ। ਪਰ ਉਹ ਸਾਰੇ ਪੌੜੀ ਦਾ ਸ਼ਬਦ ਦਾ ਸਿਧਾਂਤ ਸੀ ਕਿ ਮਿੱਤਰਾ ਪ੍ਰਭੂ ਦੀ ਪ੍ਰਾਪਤੀ ਵਾਸਤੇ ਤੈਨੂੰ ਆਪਣਾ ਆਪਾ ਗਵਾਉਣਾ ਪਏਗਾ। ਜਿੰਨਾ ਚਿਰ ਆਪਾ ਹੈ ਓਨਾ ਚਿਰ ਪ੍ਰਾਪਤੀ ਨੀ। ਆਪ ਗਵਾਈਏ ਤਾਂ ਸਹੁ ਪਾਈਏ ਔਰ ਕੈਸੀ ਚਤਰਾਈ ਸਹੁ ਨਜ਼ਰ ਕਰ ਦੇਖੇ ਸੋਧਨ ਲੇਖੇ ਕਾਮਣ ਨੌਣ ਦਪਾਈ। ਇਹ ਸਮੁੱਚੀ ਪੌੜੀ ਦਾ ਵਿਸਤਾਰ ਆਪ ਜੀ ਨੇ ਗੁਰਮੁਖਾਂ ਤੋਂ ਸਰਵਣ ਕੀਤਾ ਹੈ। ਹੁਣ ਲੜੀਵਾਰ ਚੱਲ ਰਹੀ ਕਥਾ ਵਿੱਚ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਡੇ 'ਤੇ ਕਿਰਪਾ ਕਰਕੇ ਜੀਵ ਤੇ ਏਕਤੀ ਜਿਹੜੀ ਅਭੇਤਾ ਹੈ ਉਹਦੇ ਬਾਰੇ ਜਿਵੇਂ ਸਮਝਾਉਂਦੇ ਨੇ ਆਪ ਸਰਵਣ ਕਰੋ ਜੀ। ਹਾਂਜੀ,
ਏਕ ਕ੍ਰਿਸ਼ਨ ਤਾਂ ਸਰਵ ਦੇਵਾ।
ਕ੍ਰਿਸ਼ਨ ਦਾ ਅਰਥ ਹੁੰਦਾ ਹੈ, ਆਪਾਂ ਲਫ਼ਜ਼ ਪੜ੍ਹਦੇ ਹਾਂ ਕ੍ਰਿਸ਼ਨ। ਕ੍ਰਿਸ਼ਨ ਦਾ ਅਰਥ ਹੈ ਕ੍ਰਿਸ਼ ਨਾਮ ਅਨੇਰੇ ਦਾ ਹੈ। ਲੋਕੀ ਹਰੀ ਕ੍ਰਿਸ਼ਨ ਕਹਿੰਦੇ ਨੇ, ਜੈ ਕ੍ਰਿਸ਼ਨ ਕਹਿੰਦੇ ਨੇ। ਦਰਅਸਲ ਕਿਸੇ ਵਿਅਕਤੀ ਦੀ ਪੂਜਾ ਨੇ ਇਹਦਾ ਅੰਤਰੀਵ ਅਰਥ ਹੈ ਕਿ ਉਹ ਪਰਮਾਤਮਾ ਜਿਹਦੇ ਵਿੱਚ ਅਗਿਆਨ ਦਾ ਹਨੇਰਾ ਨਹੀਂ, ਪਰਮਾਤਮਾ ਚਾਨਣ ਹੈ। ਕੁਰਾਨ ਪੜ੍ਹੋ ਤੇ ਕੁਰਾਨ ਵਿੱਚ ਅੱਲਾ ਨੂੰ ਨੂਰ ਕਿਹਾ ਗਿਆ। ਨੂਰ ਅੱਲਾ ਨੂਰ ਹੈ। ਗੁਰਬਾਣੀ ਵੀ ਚਾਨਣ ਹੈ। ਜਿੱਥੇ ਚਾਨਣ ਹੈ ਉੱਥੇ ਗੁਰਮੁਖ ਚੋਰ ਨਹੀਂ ਲੱਗੇਗਾ, ਉੱਥੇ ਵਿਕਾਰੀ ਨਹੀਂ ਆਏਗਾ, ਕਿਉਂਕਿ ਚੋਰ ਦੇ ਯਾਰ ਦੀ ਜਗ੍ਹਾ ਹਨੇਰਾ ਹੈ। ਤੇ ਜਿੱਥੇ ਅੱਲਾ ਦਾ ਨੂਰ ਆ ਜਾਏ, ਪਰਮਾਤਮਾ ਦਾ ਚਾਨਣ ਆ ਜਾਏ, ਉੱਥੇ ਕਾਮ ਕ੍ਰੋਧ ਲੋਭ ਅਹੰਕਾਰ ਰੂਪੀ ਜਿਹੜੇ ਚੋਰ ਨੇ ਸਾਡੇ ਸ਼ੁਭ ਗੁਣਾਂ ਦੀ ਰਾਸ ਨੂੰ ਚੁਰਾਉਣਗੇ ਨਹੀਂ। ਇਹ ਜਿਹੜੀ ਗੁਰਮੁਖਾਂ ਨੇ ਪੰਕਤੀ ਪੜ੍ਹੀ, ਏ ਕ੍ਰਿਸ਼ਨ ਤਾਂ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ, ਇੱਕ ਜੋ ਪ੍ਰਕਾਸ਼ ਰੂਪ ਪਰਮਾਤਮਾ ਨਾ, ਸਾਰਿਆਂ ਦੇਵਤਾ ਦਾ ਸਵਾਮੀ। ਤੇ ਆਤਮਾ ਦਾ ਅਰਥ ਹੁੰਦਾ ਜੀਵ। ਉਹ ਪਰਮਾਤਮਾ ਜੀਵਾਂ ਦੇ ਵਿੱਚ ਵੀ ਹੈ। ਥੋੜ੍ਹਾ ਜਿਹਾ ਮੈਂ ਨੰਨਾ ਕਰਾਂ, ਸਾਡਾ ਸਿੱਖ ਧਰਮ ਤੇ ਹਿੰਦੂ ਧਰਮ ਦਾ ਕੀ ਡਿਫਰੈਂਸ ਹੈ। ਸਾਡੇ ਚੋਂ ਕਈ ਲੋਕ ਪਤਾ ਨਹੀਂ ਕੀ ਕਰ ਰਹੇ, ਕਿਉਂ ਡਰਦੇ ਨੇ ਇੰਨੇ ਜ਼ਿਆਦੇ। ਦੂਜੇ ਦੇ ਧਰਮ ਦਾ ਸਤਿਕਾਰ ਕਰਨਾ ਇਹ ਸਿੱਖ ਦਾ ਫਰਜ਼ ਹੈ ਸਭ ਤੋਂ ਪਹਿਲਾਂ। ਅਗਰ ਨਹੀਂ ਨਾ ਕਰਦਾ ਤੇ ਮਾਫ਼ੀ ਦੇਣੀ ਗੁਰਸਿੱਖ ਨੇ, ਮੁਤਸਬੀ ਹੈ, ਈਰਖਾਲੂ ਹੈ। ਸਾਡਾ ਧਰਮ ਕਹਿੰਦਾ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਸਾਡਾ ਧਰਮ ਕਹਿੰਦਾ ਕੋਈ ਭਇਓ ਮੁੰਡਿਆ ਕੋ ਜੋਗੀ ਸੰਨਿਆਸੀ ਭਇਓ, ਕੋ ਬ੍ਰਹਮਚਾਰੀ ਕੋ ਜਤੀ ਅਨਮਾਨ ਬੋ, ਹਿੰਦੂ ਤੁਰਕ ਕੋਈ ਰਾਸ ਜੀ ਇਮਾਮ ਸ਼ਾਫੀ, ਮਾਨਸਕ ਕੀ ਜਾਤ ਸਭੇ ਏਕ ਪਛਾਣ ਬੋ। ਸਾਡਾ ਧਰਮ ਕਹਿੰਦਾ ਦਿਓਰਾ ਮਸੀਤ ਸੋਈ, ਪੂਜਾ ਔਰ ਨਵਾਜ ਹੋਈ, ਮਾਨ ਸਭੇ ਏਕ ਪੇ ਅਨੇਕੋ ਪ੍ਰਭਾਵ ਹੈ, ਏਕੇ ਨੈਣ ਏਕੇ ਕਾਨ एके देहे एके बान खाक बाद आसो ओ आप कुर लाओ है। गुरमुखा नफत ना कर, हिंदू दिया भी अखा ने, मुसलमान दिया भी अखा ने, यहूदी दिया भी अखा ने, सारे पंजा तत्वों के बने ते नफरत ना कर। ये सानू गुरु की अदायत है, पर इहदे नाल नाल सानू कलगीधर पातशाह दा हुक्म है, जब ला खालसा रहे प्यारा तब लग तेज दियो मैं सारा, जब ए गह बिपरन की रीत मैं ना करूं इनकी प्रतीत। जिन्ना चिर अपने आप नूं नखेड़ के रखेगा ना, मेरी तेरा प्यार बनिया रह गया। जदों तो पहली ब्राह्मणी रीत नूं धारण कर लेगा ना, जिवें करवा चौथ दे वर्त रखणे, अजकल गणेश पूजा चलदी है, ये कर लग पाए ते फिर तेरा मेरा राबता टुट जाएगा। सानू हुक्म है, गुरबाणी दी पंक्ति है, हिंदू अन्ना बाणी दी पंक्ति है, बड़ी करड़ी जी। हिंदू अन्ना तुरकू काना, दोहां ते ज्ञानी सियाणा, ते ये पंक्ति है बाबा नामदेव जी दी गोण राग विच। क्यों किया, क्यों किया गुरदेव ने, गुरु ग्रंथ साहिब जी पातशाह ने भगत रहे सानू गल क्यों कही है। जेड़ा तुरक है उदा खुदा ते निश्चा है, उदी एक अख है, वो एक खुदा नूं मनदा है, पर हिंदू दा रब भी एक नहीं। 33 करोड़ देवते ने, 33 करोड़। मैं चेचे तौर ते मैनूं किसी ने दस्सिया कि ज्ञानी तुसीं जम्मू जाया जी लाजमी, ते मैं उत्थे गया। उत्थे इक मंदर रघुनाथ मंदर है, बड़ा प्राचीन, साडे हिंदू समाज बड़ी उहदी सरकार है। उहदे विच 33 करोड़ देवते की पूजा ते पता नहीं किन्ने क शिव लगे लगे, निक्के निक्के जिवें गीटे उहदे सरदे लगे हुए ने, हाथे बने ने। 33 करोड़ देवते की पूजा की जाती उस मंदिर विच। ते सपोज कर लो कि किसी मनुख के मन की भावना में मैं देवते नूं एक कुछ सेवा करा, प्रसाद चढ़ावा, ते जे बंदा एक एक चौल मत्था टेक रहे, एक एक चौल 114 मन तो ज्यादा चौल बनते, जे इतना औखा है। गुरमुखो सानू गुरु ने अड किया है, ये मैनू इस पंक्ति तो विचार मेरे अंदर आई, वो ख्याल नहीं थी। असी हिंदू धर्म का सत्कार करना, पर असी हिंदू नहीं। क्यों? हिंदुओं का नीचा चार वेदा से, तो साडा नीचा गुरु ग्रंथ सच्चे पातशाह पर है। चार वेद सरकार योग ने, माड़े नहीं, महान ने, आत्म ज्ञान है। लेकिन हिंदू वीरां का नीचा चार वेदा से, 27 सिमरतियां, 6 शास्त्रां उपर है, तो साडा नीचा गुरु ग्रंथ सच्चे पातशाह की पावन बाणी से है। जेड़ा हिंदू है उन्हू 12 तिरक लाने लाजमी ने, ओदे लई जनेऊ पाउणा लाजमी है। ते सानू हुक्म है, पीवो पौण खंडे तार होए जन्म सुहेला। सानू हुक्म है, तू जनेऊ नहीं, तू पंजां ककारां दी रहत रखनी है। पंजां ककारां दी निशाने सिक्की, पंज हरफ काफ, हरगिज ना बाज ई पंज मुआफ, कड़ा कार दो कश कंगा बिदां, बिना केस हेठ अस्त जुमला निशान। असी पंजां ककारां दी रहत रखदे हां, ओ जनेऊ दे धारनी ने, तिलक दे धारनी ने, उहनां दा मत है। साडे हिंदू भरावां दे 68 तीर्थ हन, उहनां दे जांदे ने, जाणा चाहीदा। साडे वास्ते गुरमुखो गुरु के 5 तख्त ने, 4 धाम हन। असी 5 तख्तां बारे काम जानते हैं, पर धामां बारे साडा प्रचार बहुत ढिला है। जे किसी नूं पुछिए ना, तुसीं अमृतधारी हो, कि साढ़े 4 धाम कहड़े ने, ते बहुतियां नूं पता नहीं होणा। ਸਾਡੀ ਗੁਰਸਿੱਖੀ ਦੇ ਮੁਤਾਬਕ ਚਾਰ ਧਾਮ ਨੇ, ਨਨਕਾਣਾ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਤਰਨ ਤਾਰਨ ਸਾਹਿਬ ਅਤੇ ਸ੍ਰੀ ਮੁਕਤਸਰ ਸਾਹਿਬ। ਇਸ ਸਾਡੇ ਸਿੱਖਾਂ ਦੇ ਚਾਰ ਧਾਮ ਨੇ। ਸਾਡੇ ਲਈ ਪੰਜ ਤਖ਼ਤ ਨੇ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਪਟਨਾ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਅਤੇ ਸ੍ਰੀ ਹਜ਼ੂਰ ਸਾਹਿਬ ਅਬਚਲ ਲੱਗਤ ਦੇੜ। ਅਸੀਂ ਹਿੰਦੂ ਕਿਵੇਂ ਬਣ ਗਏ? ਉਹ ਸ੍ਰੀ ਕ੍ਰਿਸ਼ਨ ਮਹਾਰਾਜ ਨੂੰ ਅਤੇ ਸ੍ਰੀ ਰਾਮਚੰਦਰ ਮਹਾਰਾਜ ਨੂੰ ਰੱਬ ਕਰਕੇ ਮੰਨਦੇ ਨੇ, ਅਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ, ਰੋਵੇ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੜ ਗਿਆ। ਸਾਨੂੰ ਗੁਰੂ ਕਹਿੰਦਾ, ਕਿਸ਼ਨ ਬਿਸ਼ਨ ਕਬ ਹੋ ਨਾ ਧਿਆਉ, ਕਾਨ ਸੁਣੇ ਪਹਿਚਾਨ ਨਾ ਤੈਨੂੰ ਸੋ, ਲਿਵ ਲਾਗੀ ਮੋਰੀ ਭਗਤ ਸੋ। ਸਾਡਾ ਨਿਸ਼ਚਾ ਇੱਕ ਅਕਾਲ ਪੁਰਖ ਤੋਂ ਆਰੰਭ ਹੋ ਕੇ ਦਸਾਂ ਗੁਰੂ ਸਾਹਿਬਾਨਾਂ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੇ ਆ ਕੇ ਟਿਕ ਜਾਂਦਾ ਹੈ। ਅਸੀਂ ਕਿਸੇ ਦੇ ਧਰਮ ਗ੍ਰੰਥ ਨੂੰ ਮਾੜਾ ਬਿਲਕੁਲ ਨਹੀਂ ਕਹਿਣਾ। ਅਗਰ ਕੋਈ ਕਹਿੰਦਾ, ਉਹ ਗੁਰਮਤਿ ਜਾਇਜ਼ ਨਹੀਂ, ਕਿਉਂਕਿ ਸਾਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ, ਸਭਨਾ ਮੈਂ ਮਾਣਕ ਠਾਣ ਮੂਨ ਮਚਾਂਗਵਾ, ਜੇ ਤੋਂ ਪ੍ਰਿਆ ਦੀ ਸਿੱਖ ਹੇ ਆਹੋ ਨਾ ਠਾਹੇ ਕਹੀ ਦਾ। ਇਸ ਕਰਕੇ ਗੁਰਮੁਖੋ, ਅਸੀਂ ਹਿੰਦੂ ਨਹੀਂ, ਸਾਡਾ ਮਤ ਉਹਨਾਂ ਤੋਂ ਅਲੈਦਾ ਹੈ। ਸਾਡਾ ਨਿਸ਼ਚਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੇ ਉਹਨਾਂ ਦਾ ਚਾਰ ਵੇਦਾਂ ਤੇ ਹੈ। ਉਹ 68 ਤੀਰਥਾਂ ਨੂੰ ਆਪਣੀ ਮਹਾਨ ਮੰਨਦੇ ਨੇ। ਸਾਡਾ ਨਿਸ਼ਚਾ ਹੈ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਅਸੀਂ ਅੰਮ੍ਰਿਤ ਸਰੋਵਰ ਦੇ ਉੱਪਰ ਅਕੀਦਾ ਰੱਖਦੇ ਹਾਂ ਕਿ ਇੱਥੇ ਜਨਮਾਂ ਜਨਮਾਤਰਾਂ ਦੀ ਮੈਲ ਲੈ ਜਾਂਦੀ ਹੈ, ਪਾਪ ਕੱਟੇ ਜਾਂਦੇ ਹਨ। ਸੋ ਇਸ ਪ੍ਰਕਾਰ ਗੁਰਮੁਖੋ, ਇਸ ਪੰਕਤੀ ਦਾ ਅਰਥ ਇਹ ਹੈ ਕਿ ਇੱਕ ਜੋ ਪਰਮਾਤਮਾ ਨਾ, ਉਹ ਸਾਰੇ ਜੀਵਾਂ ਦੇ ਵਿੱਚ ਵਿਆਪਕ ਹੈ, ਕੋਈ ਜਗ੍ਹਾ ਨਹੀਂ। ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ। ਜਿਹੜੀ ਮੈਂ ਗੱਲ ਕਹਿਣ ਲੱਗਾ ਸਾਂ ਉਹ ਇਹ ਹੈ। ਫਿਰ ਕਹਿਣਗੇ ਫਰਕ ਕੀ ਹੈ ਪਿਆਰਿਓ? ਚਾਰ ਵੇਦਾਂ ਦੇ ਚਾਰ ਮੰਤਰ ਹਨ, ਅੰਗ ਬ੍ਰਹਮ ਅਸਮੀ ਮਹਾਵਾਕ ਉਹਨਾਂ ਦੇ ਨੇ, ਪ੍ਰਗਿਆਨਮਾਨੰਦ, ਤਤੰਗ ਮਸੀਹ, ਅਇੰ ਆਤਮ ਬ੍ਰਹਮ। ਇਹ ਚਾਰ ਵੇਦਾਂ ਦੇ ਚਾਰ ਮਹਾਵਾਕ ਹਨ। ਇਹਨਾਂ ਦਾ ਅਰਥ ਕੀ ਹੈ? ਮੈਂ ਹੀ ਰੱਬ ਹਾਂ। ਤੇ ਸਾਨੂੰ ਗੁਰੂ ਨੇ ਕੀ ਪੜ੍ਹਾਇਆ? ਤੂੰ ਤੋਂ ਕਰਤਾ ਤੂੰ ਹੁਆ, ਡਿਫਰੈਂਸ ਸਿੱਖ ਧਰਮ ਦਾ ਤੇ ਹਿੰਦੂ ਧਰਮ ਦਾ। ਉਹ ਕਹਿੰਦੇ ਮੈਂ ਹੀ ਰੱਬ ਹਾਂ। ਤੁਸੀਂ ਸ੍ਰੀਮਦ ਭਾਗਵਤ ਗੀਤਾ ਦਾ ਸਥਾਨ ਪੜ੍ਹੋ, ਤੇ ਸ੍ਰੀ ਕ੍ਰਿਸ਼ਨ ਜੀ ਕਹਿੰਦੇ ਨੇ, ਅਰਜਨ ਜੋ ਕੁਝ ਕਰ ਰਿਹਾ ਮੈਂ ਕਰ ਰਿਹਾ। ਸਾਨੂੰ ਕੀ ਸਿੱਖਿਆ? ਤੂੰ ਸਦਾ ਸਲਾਮਤ ਨਿਰੰਕਾਰ ਤੂੰ। ਦਸਮ ਪਾਤਸ਼ਾਹ ਦੀ ਪਾਵਨ ਬੋਲ ਨੇ ਦਸਮ ਗ੍ਰੰਥ ਵਿੱਚ, ਜਲਸ ਤੋਂ ਹੀ ਤਲਸ ਤੋਂ ਹੀ ਮਕੀ ਤੋਂ ਹੀ ਮਕਾਂ ਤੋਂ ਹੀ ਜ਼ਮੀਨ ਤੋਂ ਹੀ ਜਮਾਂ ਤੋਂ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਕਿਉਂਕਿ ਜਿਹੜੀ ਮੈਂ ਹੈ, ਤੁਸੀਂ ਕਹੋਗੇ ਕੀ ਫਰਕ ਪੈ ਗਿਆ? ਗੱਲ ਤਾਂ ਉਹ ਹੈ ਨਾ, ਇੱਕ ਬੰਦਾ ਜਿਹੜਾ ਖੋਜੀ ਤਰਕਵਾਦੀ ਬੰਦਾ ਨਾ, ਉਹ ਸ਼ੰਕਾ ਕਰਦਾ ਵੀ ਗਿਆਨੀ ਜੀ ਫਰਕ ਕੀ ਹੋ ਗਿਆ? ਉਹ ਕਹਿੰਦੇ ਨੇ ਵੀ ਮੈਂ ਰੱਬ ਹਾਂ ਤੇ ਆਪਾਂ ਕਹਿੰਦੇ ਤੂੰ ਰੱਬ ਹਾਂ, ਤੇ ਗੱਲ ਤਾਂ ਉਹ ਹੈ ਨਾ। ਪਰ ਉਹ ਫਰਕ ਇਹ ਹੈ, ਅਸੀਂ ਗਲਾਸ ਵਿੱਚ ਪਾਣੀ ਪਾਉਂਦੇ ਹਾਂ, ਉਹ ਵੀ ਪਾਣੀ ਹੈ। ਸਮੁੰਦਰ ਦਾ ਪਾਣੀ ਵੀ ਪਾਣੀ ਹੈ, ਦੋਵੇਂ ਪਾਣੀ ਵਿੱਚ ਕੋਈ ਸ਼ੱਕ ਨਹੀਂ। ਪਰ ਸਮੁੰਦਰ ਦੇ ਪਾਣੀ ਜੂਠਾ ਨਹੀਂ ਹੁੰਦਾ, ਕਿਉਂਕਿ ਉਹ ਅਸਗਾਹ ਹੈ। ਦਰਿਆਵਾਂ ਵਿੱਚ ਲੋਕੀ ਇਸ਼ਨਾਨ ਕਰਦੇ ਨੇ, ਕਦੇ ਪਸ਼ੂ ਪਾਣੀ ਪੀਤੀ ਜਾਂਦੇ, ਕਦੇ ਕੁੱਤਾ ਪਾਣੀ ਪੀਤੀ ਜਾਂਦਾ, ਕਦੇ ਬੰਦਾ ਨਹਾਈ ਜਾਂਦਾ। ਪਰ ਕਦੇ ਕਿਸੇ ਨੇ ਇਹ ਨਹੀਂ ਆਖਿਆ ਵੀ ਕੁੱਤਾ ਨਹਾ ਗਿਆ ਤੇ ਮੈਂ ਇਸ਼ਨਾਨ ਨਹੀਂ ਕਰਨਾ, ਜੂਠਾ ਹੋ ਗਿਆ। ਕਿਉਂਕਿ ਦਰਿਆ ਦਾ ਸੰਬੰਧ ਸਮੁੰਦਰ ਨਾਲ ਜੁੜ ਗਿਆ ਹੈ, ਉਹ ਅਨੰਤ ਨਾਲ ਜੁੜ ਗਿਆ, ਉਹਦੀ ਹੱਦ ਨਹੀਂ। ਜਿਹੜਾ ਗਲਾਸ ਵਿੱਚ ਪਾਣੀ ਹੈ ਇਹ ਵੀ ਪਾਣੀ ਪਰ ਇਹ ਬਾਉਂਡਰੀ ਵਿੱਚ ਹੈ। ਇਹ ਪਾਣੀ ਬਦਬੋ ਮਾਰ ਜਾਏਗਾ, ਇਹਦੇ ਵਿੱਚ ਜਾਲਾ ਪੈ ਜਾਏਗਾ, ਇਹ ਪਾਣੀ ਸੁੱਕ ਜਾਏਗਾ। ਪਰ ਸਮੁੰਦਰ ਤੇ ਦਰਿਆ ਦਾ ਪਾਣੀ ਬਦਬੋ ਨਹੀਂ ਮਾਰੇਗਾ, ਉਹਦੇ ਵਿੱਚ ਜਾਲਾ ਨਹੀਂ ਪਏਗਾ, ਉਹ ਪਾਣੀ ਸੁੱਕੇਗਾ ਨਹੀਂ। ਇਸ ਕਰਕੇ ਪਿਆਰੋ, ਭਾਵੇਂ ਆਪਾਂ ਪਰਮਾਤਮਾ ਦੀ ਅੰਸ਼ ਤਾਂ ਹਾਂ ਪਰ ਸਾਡੇ ਅੰਦਰ ਈਰਖਾ ਦਾ ਜਾਲਾ ਹੈ, ਸਾਡੇ ਚੋਂ ਵਿਕਾਰਾਂ ਦੀ ਬਦਬੋ ਆਉਣ ਲੱਗ ਪੈਂਦੀ। ਹਾਂ ਤਾਂ ਆਪਾਂ ਰਾਮ ਦੀ ਅੰਸ਼ ਕਹੋ ਕਬੀਰ ਹਮ ਰਾਮ ਕੀ ਅੰਸ਼, ਹਾਂ ਤਾਂ ਰਾਮ ਦੀ ਅੰਸ਼, ਲੇਕਿਨ ਰਾਮ ਦੀ ਅੰਸ਼ ਵਿੱਚ ਵਿਕਾਰਾਂ ਦੀ ਬੋਲ ਕਿਉਂ ਭਾਈ, ਈਰਖਾ ਦਾ ਜਾਲਾ ਕਿਉਂ? ਇਸ ਕਰਕੇ ਗੁਰਮਤ ਕਹਿੰਦੀ ਹੈ ਤੂੰ ਤੂੰ ਦਾ ਜਾਪ ਕਰ ਮੈਂ ਛੱਡ। ਇਹ ਪੰਕਤੀ ਕਹਿੰਦੀ ਵੀ ਗੁਰਮੁਖਾ, ਜਿਹੜਾ ਉਹ ਪਰਿਪੂਰਨ ਪਰਮਾਤਮਾ ਨਾ ਉਹ ਜੀਵਾਂ ਦੇ ਵਿੱਚ ਵੀ ਹੈ, ਉਹਦੇ ਤੋਂ ਬਿਨਾਂ ਕੁਝ ਨਹੀਂ ਹੁੰਦਾ। ਆਪਾਂ ਪੜ੍ਹਦੇ ਹਾਂ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਉਸ ਪਰਿਪੂਰਨ ਪਰਮਾਤਮਾ ਤੋਂ ਬਿਨਾਂ ਚਾਨਣ ਨਹੀਂ। ਹੋਰ ਐਗਜ਼ਾਮਪਲ ਦਿਆਂ, ਬਲਬ ਜਗਦਾ, ਟੂਬ ਜਗਦੀ ਹੈ, ਇਹ ਪਿੱਛੋਂ ਕਰੰਟ ਆਉਣ ਕਰਕੇ ਜਗਦੀ ਹੈ, ਕਰੰਟ ਆਉਣ ਕਰਕੇ ਪਿੱਛੇ ਲਾਈਟ ਹੈ, ਤੱਤ ਹੈ। ਪਰ ਜੇ ਕਿਤੇ ਇਹ ਬਲਬ ਇਹ ਟਿਊਬ ਮਾਣ ਕਰਦੇ ਕਿ ਮੈਂ ਹੁਣ ਭਾਗੜਾ ਡੈਮ ਬਣ ਗਿਆ ਤੇ ਨਹੀਂ ਬਣ ਸਕੇਗੀ, ਬਲਬ ਟੁੱਟ ਜਾਏ ਤੇ ਭਾਗੜਾ ਡੈਮ ਦੀ ਬਿਜਲੀ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਨਿਰੰਤਰ ਚੱਲੇਗੀ। ਪਰ ਇਸ ਬਲਬ ਦੇ ਰਾਹੀਂ ਸਾਨੂੰ ਉਸ ਭਾਖੜਾ ਡੈਮ ਦੀ ਬਿਜਲੀ ਦਾ ਅਹਿਸਾਸ ਹੁੰਦਾ ਪਰ ਬਲਬ ਭਾਖੜਾ ਡੈਮ ਨਹੀਂ। ਇਸੇ ਤਰ੍ਹਾਂ ਗੁਰਮੁਖੋ, ਆਪਾਂ ਟਿਊਬਾਂ ਦੀ ਤਰ੍ਹਾਂ, ਆਪਾਂ ਬਲਬ ਦੀ ਤਰ੍ਹਾਂ, ਉਸ ਪਰਮਾਤਮਾ ਦੀ ਚੇਤਨ ਸਦਾ ਕਰਕੇ ਬੋਲਦੇ ਚਾਲਦੇ ਤਾਂ ਹਾਂ, ਪਰ ਆਪਾਂ ਜੇ ਕਹੀਏ ਕਿ ਮੈਂ ਹੀ ਰੱਬ ਹਾਂ ਤੇ ਸਾਡੀ ਭੁਲੇਖਾ ਹੈ। ਸਾਡੇ ਸਰੀਰ ਦੇ ਅੰਤ ਹੋਣ ਨਾਲ ਪਰਮਾਤਮਾ ਦਾ ਅੰਤ ਨਹੀਂ ਹੋਣਾ, ਪਰਮਾਤਮਾ ਨਿਰੰਤਰ ਚੱਲੇਗਾ, ਪਰਮਾਤਮਾ ਅਖੰਡ ਹੈ। ਇਸ ਕਰਕੇ ਮੇਰੀ ਪਾਤਸ਼ਾਹ ਕਹਿੰਦੇ ਕਿ ਗੁਰਮੁਖਾ, ਜਿਹੜਾ ਇੱਕ ਪਰਮਾਤਮਾ ਨਾ ਉਹਦੇ ਵਿੱਚ ਅਵਿਦਿਆ ਦਾ ਹਨੇਰਾ ਨਹੀਂ, ਔਰ ਉਹਨੂੰ ਸਭ ਵਿਆਪੀ ਸਾਰੇ ਨੇ ਜਾਣਨਾ ਕਰ। ਹਾਂਜੀ,
ਆਤਮਿਕ ਸ੍ਰੀ ਵਾਸਦੇਵ ਜੇ ਕੋਈ ਜਾਣ ਸਭੇਵ,
ਜਿਹੜਾ ਜੀਵ ਹੈ ਇਹ ਭਾਈ ਉਸ ਪਰਮਾਤਮਾ ਦਾ ਸਰੂਪ ਹੀ ਹੈ। ਗੁਰਬਾਣੀ ਚ ਪ੍ਰਮਾਣ ਆਉਂਦਾ ਹੈ, ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਤ ਪਰ ਮਿਟੇ ਨਾ ਮਨਸ, ਆਤਮ ਹੈ ਰਾਮ, ਰਾਮ ਹੈ ਆਤਮ, ਚੀਨ ਸੁਗੁਰ ਵਿਚਾਰਾ। ਸੋ ਜਿਹੜਾ ਕੋਈ ਪੁਰਸ਼ ਇਸ ਤਰ੍ਹਾਂ ਜੀਵ ਈਸ਼ਵਰ ਦੀ ਅਭੇਦਤਾ ਨੂੰ ਜਾਣਦਾ ਨਾ, ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉੱਠੇ, ਨਿਆਰੇ ਨਿਆਰੇ ਹੋਏ ਕਿ ਫਿਰ ਆਗ ਮੈਂ ਬੁਲਾਏਗੇ। ਹੁਣ ਤੁਹਾਡੇ ਤੋਂ ਵਸੀਲੇ ਨੇ, ਸਾਡੇ ਸਿਆਲ ਚ ਲੋਕੀ ਧੂੰਏ ਬਾਲਦੇ ਨੇ, ਉਹਦੇ ਵਿੱਚੋਂ ਨਿੱਕੇ ਨਿੱਕੇ ਚੰਗਿਆੜੇ ਉੱਠਦੇ ਹਨ ਪਰ ਉਹ ਅੱਗ ਵਿੱਚ ਲੀਨ ਹੋ ਜਾਂਦੇ ਨੇ। ਜੈਸੇ ਇੱਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਤਰਕਲੋਕਾ ਫਿਰ ਧੂਰ ਹੀ ਸਮਾਏ ਗਏ। ਜੈਸੇ ਇੱਕ ਨੱਕ ਤੇ ਤਰੰਗ ਕੋਟ ਉਬਧ ਹੈ, ਪਾਨ ਕੇ ਤਰੰਗ ਸਭੇ ਪਾਨ ਹੀ ਕਹਾਏਗੇ। ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਹੀ ਤੇ ਉਬਜ ਸਭੇ ਤਾਹੀ ਮੇ ਸਮਾਏ ਗਏ। ਜਿਵੇਂ ਪਾਣੀ ਦੇ ਵਿੱਚੋਂ ਤਰੰਗਾਂ ਪੈਦਾ ਹੁੰਦੀਆਂ ਨੇ, ਆਪਾਂ ਪੜ੍ਹਦੇ ਹਾਂ ਜੈਸੇ ਜਲ ਤੇ ਬੁੱਧ ਦਾ ਉਪਜੇ, ਬਿਨਸੇ ਨੀਤ ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਣ ਮੀਤ। ਪਰ ਜੇ ਬੁੱਧ ਆਖੇ ਕਿ ਮੈਂ ਸਮੁੰਦਰ ਬਣ ਗਿਆ ਤੇ ਫਿਰ ਭੁਲੇਖੇ ਚ ਆਇਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਗੁਰਮੁਖਾ, ਹੈ ਤਾਂ ਤੇਰੇ ਵਿੱਚ ਵੀ ਪਰਮਾਤਮਾ ਪਰ ਤੂੰ ਆਪਣੇ ਆਪ ਨੂੰ ਬਹੁਤਾ ਵੱਡਾ ਨਾ ਸਮਝ। ਇੱਥੇ ਮਹਾਂਪੁਰਸ਼ਾਂ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਸੀ ਵਿਦਾਨ ਦਾ, ਉਹ ਆਮ ਮਨੁੱਖ ਨੂੰ ਸਮਝ ਨਹੀਂ ਪੈਂਦਾ। ਆਪਾਂ ਜੋ ਇਸੇ ਮਕਾਨ ਵਿੱਚ ਬੈਠੇ ਹਾਂ, ਇਹਦੇ ਵੀ ਜਿਹੜੀ ਆਕਾਸ਼ ਦਾ ਅੰਗ ਹੈ ਉਹਨੂੰ ਕਹਿੰਦੇ ਨੇ ਘਟਾ ਆਕਾਸ਼, ਇਹਦੇ ਵਿੱਚ ਆਕਾਸ਼ ਵਿਆਪਕ ਹੈ, ਮਾਫ ਕਰਨਾ ਮਟ ਆਕਾਸ਼, ਕਿਉਂਕਿ ਮਟ ਮਕਾਨ ਨੂੰ ਕਹਿੰਦੇ ਨੇ। ਘੜਾ ਹੈ ਖਾਲੀ, ਜਿਹੜਾ ਘੜੇ ਵਿੱਚ ਵਿਹਲਾ ਏਰੀਆ, ਜਿਹੜਾ ਘੜੇ ਚ ਪਲਾੜ, ਉਹਨੂੰ ਕਹਿੰਦੇ ਨੇ ਘਟਾ ਆਕਾਸ਼। ਬੱਦਲ ਹੈ ਆਕਾਸ਼ ਵਿੱਚ, ਬੱਦਲ ਦੇ ਥੱਲੇ ਦਾ ਜਿਹੜਾ ਪੁਲਾੜ ਉਹਨੂੰ ਕਹਿੰਦੇ ਨੇ ਮੇਘ ਆਕਾਸ਼। ਪਰ ਘੜੇ ਨੂੰ ਆਪਾਂ ਡੰਡੇ ਨਾਲ ਤੋੜ ਦਈਏ ਉਹ ਸਾਰਾ ਮਹਾ ਆਕਾਸ਼ ਬਣ ਜਾਏਗਾ। ਇੱਕ ਬੰਦੇ ਦੇ ਮੋਢੇ ਉੱਪਰ ਇੱਕ ਨਿੱਕਾ ਜਿਹਾ ਸਟਾਰ ਤੇ ਆਪਾਂ ਕਹਿੰਦੇ ASI, ਦੋ ਲੱਗੇ ਤੇ SI ਬਣ ਗਿਆ, ਤਿੰਨ ਹੋਏ ਤੇ ਇੰਸਪੈਕਟਰ ਬਣ ਗਿਆ, ਤੇ ਜੇ ਆਪਾਂ ਤਿੰਨ ਸਟਾਰ ਲਾ ਵੀ ਤੇ ਫਿਰ ਸਾਡੇ ਵਰਗਾ ਹੈ ਤਾਂ ਮਨੁੱਖ ਨਾ, ਪਰ ਸਟਾਰਾਂ ਕਰਕੇ ਕੁਝ ਭੁਲੇਖਾ ਪੈ ਗਿਆ, ਵੰਡ ਪੈ ਗਈ। ਇਸੇ ਤਰ੍ਹਾਂ ਗੁਰਮੁਖੋ, ਕਿਸੇ ਨੇ ਬੰਦਗੀ ਕੀਤੀ, ਉਹਨੂੰ ਸਟਾਰ ਲੱਗ ਗਿਆ, ਉਹ ਪੂਜਣ ਦੇ ਯੋਗ ਬਣ ਗਿਆ। ਜਿਹੜਾ ਬੰਦਗੀ ਤੋਂ ਹੋਇਆ ਸਾਰੇ ਇੱਕੋ ਜਿਹੇ ਹੋ ਗਏ, ਹੈ ਸਾਰਿਆਂ ਦੇ ਅੰਦਰ ਇੱਕ ਤੱਤ, ਪਰ ਉਹਨਾਂ ਨੇ ਕੁਝ ਮਿਹਨਤ ਕੀਤੀ, ਉਹਨੂੰ ਸਰੂਰ ਵਜਾ, ਸਾਡੇ ਵਿੱਚੋਂ ਜਿਹੜੇ ਪਰਮਾਤਮਾ ਦੇ ਨਾਮ ਨਾਲ ਜੁੜ ਗਏ ਉਹ ਪੂਜਣ ਦੇ ਯੋਗ, ਪਰ ਤੱਤ ਸਾਰਿਆਂ ਵਿੱਚ ਇੱਕ ਹੈ। ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦੇਵ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਨਿਰੰਜਨ ਦੇਵ ਪਰਮਾਤਮਾ ਦਾ ਸਰੂਪ ਹੈ, ਮੈਂ ਉਹਦਾ ਦਾਸ ਹਾਂ, ਔਰ ਉਹਦੀ ਨਿਗਾਹ ਵਿੱਚ ਦਾਸ ਕੌਣ ਤੇ ਸਵਾਮੀ ਕੌਣ ਹੈ, ਭਾਵ ਉਹਦੀ ਨਿਗਾਹ ਵਿੱਚ ਕਿਸੇ ਪ੍ਰਕਾਰ ਦਾ ਕੋਈ ਦੁੰਦ ਵਾਕ ਨਹੀਂ। ਇਹ ਚਾਰ ਸ਼ਲੋਕ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਗੁਰਮੁਖ ਪਿਆਰੂ ਜਿਹੜਾ ਗੋਪਾਲ ਦੱਤ ਪੰਥ ਸੀ ਉਹਦੇ ਪ੍ਰਥਾਏ ਉਚਾਰੇ। ਅੱਗੇ ਜਿਵੇਂ ਪੰਚਮ ਪਾਤਸ਼ਾਹ ਮਹਾਰਾਜ ਦੇ ਕੋਲ ਇਹ ਗੋਪਾਲ ਦੱਤ ਦਾ ਪੋਤਰੇ ਦੋ ਹਰੀ ਲਾਲ ਤੇ ਕਿਸ਼ਨ ਲਾਲ, ਉਹਨਾਂ ਦੇ ਮਨ ਵਿੱਚ ਟਕਾਰ ਆ ਰਿਹਾ ਹੈ। ਯਾਦ ਰੱਖਣਾ ਟਕਾ ਉਹਨਾਂ ਚਿਰ ਹੈ ਜਿਹਨਾਂ ਚਿਰ ਪਰਮਾਤਮਾ ਨਾਲ ਜੁੜੇ ਰਹਾਂਗੇ। ਪਰਮਾਤਮਾ ਦੇ ਨਾਲੋਂ ਟੁੱਟ ਕਰਕੇ ਟਕਾ ਦੇ, ਟਕਾ ਪਰਮਾਤਮਾ ਨਾਲ ਹੈ। ਯਾਦ ਰੱਖਣਾ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਦੋ ਟਾਈਮ ਗੁਰਦੁਆਰੇ ਸਾਹਿਬਾਂ ਵਿੱਚ, ਹਰ ਯੁਗ ਯੁਗ ਭਗਤ ਉਪਾਇਆ ਤੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਬਹੁਤ ਸਪਸ਼ਟ ਹੈ ਸ਼ਬਦ ਵੀ ਪਰਮਾਤਮਾ ਚਾਰ ਯੁਗਾਂ ਦੇ ਵਿੱਚ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ, ਹਰਨਾਕਸ਼ ਦੁਸ਼ਟ ਨੂੰ ਮਾਰਿਆ ਤੇ ਪ੍ਰਹਿਲਾਦ ਨੂੰ ਤਾਰਨਾ ਕੀਤਾ, ਤੇ ਦੁਸ਼ਟ ਕੌਣ ਹੈ ਪਿਓ। ਹੁਣ ਵੇਖਣਾ ਚਾਹੀਦਾ ਹੈ ਵੀ ਆਪ ਮਰਦਾ ਬੰਦਾ ਬੱਚਾ ਮਰਦ, ਘੋੜੇ ਦਾ ਬੱਚਾ ਘੋੜਾ, ਮੁਰਗੇ ਦਾ ਬੱਚਾ ਮੁਰਗਾ, ਕਬੂਤਰ ਦਾ ਬੱਚਾ ਕਬੂਤਰ। ਇਹ ਗੱਲ ਬੜੀ ਅਜੀਬੋ ਗਰੀਬ ਹੈ, ਪਿਓ ਨੂੰ ਦੁਸ਼ਟ ਕਿਹਾ ਗਿਆ ਤੇ ਪੁੱਤਰ ਨੂੰ ਭਗਤ ਕਿਹਾ ਗਿਆ। ਪਿਓ ਦੇ ਕਰਮ ਨਹੀਂ ਚੰਗੇ, ਪਿਓ ਪਰਮਾਤਮਾ ਨੂੰ ਟੁੱਟਾ ਹੋਣ ਕਰਕੇ ਉਹਨੂੰ ਦੁਸ਼ਟ ਆਖਿਆ ਗਿਆ। ਆਪਣੇ ਵਿੱਚ ਇੱਕ ਬਹੁਤ ਕਮੀ ਹੈ। ਅਸੀਂ ਆਮ ਕਰਕੇ ਉਮਰ ਦੇ ਵਧਣ ਦੇ ਨਾਲ ਇਹ ਦਾਅਵਾ ਕਰਦੇ ਕਿ ਮੈਂ ਸਿਆਣਾ ਹੋ ਗਿਆ, ਕਿਤੇ ਗੱਭਰੂ ਬੈਠੇ ਹੋਣ ਨਾ ਚਾਰ, ਤੇ ਅਸੀਂ ਇਸ ਗੱਲ ਤੇ ਬੜਾ ਮਾਣ ਕਰਦੇ, ਕਾਕਾ ਜਿਹੜੇ ਮੈਨੂੰ ਧੌਲੇ ਆਏ ਨੇ ਹਵਾ ਨਾਲ ਨਹੀਂ ਆਏ, ਮਾਣ ਸਾਨੂੰ ਬੜਾ। ਪਰ ਹੈ ਬਿਲਕੁਲ ਭੁਲੇਖਾ ਤੇ ਗਲਤ ਸਹੀ ਵੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਿਧਾਂਤ ਨਾਲ ਬਿਲਕੁਲ ਸਹਿਮਤ ਨਹੀਂ, ਉਹ ਖੰਡਨ ਕਰਦੇ ਨੇ। ਆਪਾਂ ਸਕੂਲਾਂ ਦੇ ਵਿੱਚ ਜਦੋਂ ਪੜ੍ਹਦੇ ਹਾਂ ਸਾਇੰਸ ਦੇ ਵਿੱਚ, ਮੈਥ ਵਿੱਚ, ਜਦੋਂ ਨਵਾਂ ਫਾਰਮੂਲਾ ਅਪਲਾਈ ਹੁੰਦਾ ਤੇ ਨਾਲ ਨਵਾਂ ਫਾਰਮੂਲਾ ਚੱਲਦਾ, ਐਗਜ਼ਾਮਪਲ ਚੱਲਦੀ ਤਾਂ ਕਿ ਅਗਲਾ ਸਾਰਾ ਸਵਾਲ ਆਪਾਂ ਹੱਲ ਕਰ ਸਕੀਏ। ਫਿਜ਼ਿਕਸ ਵਿੱਚ ਵੀ, ਕ੍ਰਿਸਟੀ ਵਿੱਚ, ਮੈਥ ਵਿੱਚ, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਤੂੰ ਗੁਰਮੁਖਾ, ਜੇ ਤੂੰ ਆਪਣੀ ਜ਼ਿੰਦਗੀ ਦੇ ਸਵਾਲ ਨੂੰ ਹੱਲ ਕਰਨਾ ਨਾ ਤੇ ਮਤਾ ਸਿਆਣੇ ਦੇ ਮਗਰ ਲੱਗੀ, ਤੂੰ ਬੱਚਿਆਂ ਦੇ ਮਗਰ ਲੱਗ। ਉਦਾਹਰਣ ਹੈ, ਨਾਮ ਜਪੋ ਜੀ ਐਸੇ ਐਸੇ, ਤਰੂ ਪ੍ਰਹਿਲਾਦ ਜਪਿਓ ਹਰ ਜੈਸੇ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਤੂੰ ਗੁਰਮੁਖਾ, ਜੇ ਨਾਮ ਜਪਣਾ ਤੇ ਧਰੂ ਤੇ ਪ੍ਰਹਿਲਾਦ ਤਰ੍ਹਾਂ ਜਪ ਕਿਸੇ ਬੁੱਢੇ ਤਰ੍ਹਾਂ ਨਹੀਂ। ਧਰੂ ਵੀ 5 ਸਾਲ ਦਾ ਤੇ ਪ੍ਰਹਿਲਾਦ ਵੀ 5 ਸਾਲ ਦਾ। ਕਾਰਨ, ਜਿਵੇਂ ਜਿਵੇਂ ਬੰਦੇ ਦੀ ਉਮਰ ਵੱਧਦੀ ਹੈ ਨਾ ਤੇ ਬੰਦੇ ਦੇ ਮਨ ਤੇ ਸਕਰੈਚ ਪੈਂਦੇ ਨੇ, ਜਿਵੇਂ ਸ਼ੀਸ਼ੇ ਤੇ ਸਕਰੈਚ ਪੈ ਜਾਣ ਨਾ ਤੇ ਚਿਹਰਾ ਸਾਫ਼ ਨਹੀਂ ਦਿਸਦਾ। ਆਪਾਂ ਖਾਸ ਕਰ ਜਿਹੜੀ ਵਡੇਰੀ ਉਮਰ ਵਾਲੇ ਆਪਣੇ ਅੰਦਰ ਝਾਤੀ ਮਾਰ ਗਏ, ਆਪਣੇ ਅੰਦਰ ਸਕਰੈਚ ਪੈ ਗਏ ਨੇ। ਦਿਨੇ ਰਾਤ ਸਾਡੇ ਅੰਦਰ ਖਿਆਲਾਂ ਦੀ ਲੜੀ ਚੱਲਦੀ, ਉਹ ਹੋ ਜੇ ਉਹ ਹੋ ਜਾਏ, ਤੇ ਬੰਦਾ ਜ਼ਿੰਦਗੀ ਵਿੱਚ ਕਰ ਜੋੜਦਿਆਂ ਜੋੜਦਿਆਂ ਕੰਮ ਕਰਦਿਆਂ ਕਰਦਿਆਂ ਮੁੱਕ ਜਾਂਦਾ, ਪਰ ਭੋਗ ਮੁੱਕਦੇ ਨਹੀਂ। ਭੁਗਤਾ ਜਾਣ ਭੋਗ ਮੈਂ ਭੋਗੇ, ਉਲਟਾ ਭੋਗੋ ਭੋਗੇ ਬੋਏ। ਬੰਦਾ ਸਮਝਦਾ ਕਿ ਇੰਨਾ ਕੰਮ ਕਰਕੇ ਫੇਰ ਨਹੀਂ ਮੈਂ ਕਰਨਾ। ਗੁਰਮੁਖੋ ਬੰਦੇ ਨੂੰ ਭੋਗ ਭੋਗ ਲੈਂਦੇ, ਪਰ ਬੰਦੇ ਦੇ ਭੋਗ ਮੁੱਕਦੇ ਨਹੀਂ। ਉਮਰ ਦੇ ਵਧਣ ਦੇ ਨਾਲ ਸਾਡੇ ਅੰਦਰ ਸਕਰੈਚ ਵੱਧਦੇ ਨੇ। ਬੱਚੇ ਦੀ ਔਲਾਦ ਕਿਉਂ ਦਿੱਤੀ? ਬੱਚੇ ਦਾ ਅਰਦਾ ਬਿਲਕੁਲ ਸ਼ੀਸ਼ੇ ਵਰਗਾ ਸਾਫ ਹੈ, ਕੋਈ ਮਿੱਟੀ ਘੱਟਾ ਨਹੀਂ। ਉਮਰ ਵਧੀ ਜਾਂਦੀ ਹੈ, ਮਿੱਟੀ ਘੱਟਾ ਪਈ ਜਾਂਦਾ ਹੈ, ਫੋਟੋ ਦਿਸਦੀ ਨਹੀਂ। ਉਸ ਬਾਪੂ ਨੂੰ, ਉਸ ਬਜ਼ੁਰਗ ਨੂੰ, ਹਰਨਾਕਸ਼ ਨੂੰ ਇੱਕ ਭੁਲੇਖਾ ਪੈ ਗਿਆ ਕਿ ਮੈਂ ਰੱਬ ਹਾਂ। ਉਹਨੇ ਲੋਕਾਂ ਵਿੱਚ ਪ੍ਰਚਾਰ ਕਰਾਇਆ ਕਿ ਮੈਨੂੰ ਰੱਬ ਆਖੋ। ਮਨੁੱਖ ਹੈਂਕੜ ਵਿੱਚ ਆ ਕਰਕੇ ਮੇਰਾ ਬਹੁਤ ਲੰਘ ਜਾਂਦਾ ਹੈ। ਉਹਦੀ ਮੈਂ ਦਾ ਰੋਗ ਇੰਨਾ ਵੱਧ ਗਿਆ ਕਿ ਉਹਨੇ ਦੋ ਟਿਊਟਰ ਨਿਯੁਕਤ ਕੀਤੇ ਵੀ ਮੇਰੇ ਪੁੱਤਰ ਨੂੰ ਸਮਝਾਓ ਵੀ ਮੈਨੂੰ ਰੱਬ ਕਹਿ। ਉਹਦਾ ਪੁੱਤਰ ਕਹਿੰਦਾ ਵੀ ਮੈਂ ਪਿਤਾ ਜੀ ਤੁਹਾਨੂੰ ਪਿਤਾ ਜੀ ਤਾਂ ਕਹਾਂਗਾ, ਤੁਹਾਨੂੰ ਬਾਪੂ ਜੀ ਕਹਾਂਗਾ, ਮੇਰਾ ਫਰਜ਼ ਹੈ ਕਿਉਂਕਿ ਤੁਸੀਂ ਮੇਰੇ ਬਾਪ ਹੋ, ਪਰ ਤੁਸੀਂ ਰੱਬ ਨਹੀਂ ਹੋ ਸਕਦੇ ਕਿਉਂਕਿ ਆਖਰਕਾਰ ਜੇ ਤੁਸੀਂ ਰੱਬ ਹੋ ਤੇ ਤੁਹਾਡਾ ਕੋਈ ਪਿਓ ਸੀ ਤੇ ਫਿਰ ਰੱਬ ਦਾ ਪਿਓ ਕੌਣ ਹੋ ਗਿਆ? ਉਹਨੂੰ ਮੈਂ ਕੀ ਕਹਾਂਗਾ? ਆਖਰ ਕੋ ਤੁਹਾਡੇ ਦਾਦਾ ਜੀ ਸਨ। ਜੇ ਤੁਸੀਂ ਰੱਬ ਹੋ ਤੇ ਤੁਹਾਡੇ ਦਾਦੇ ਨੂੰ ਪੈਦਾ ਕਰਨ ਵਾਲਾ ਫਿਰ ਉਹ ਕੌਣ ਸੀ? ਕੀ ਉਹ ਰੱਬ ਨਹੀਂ? ਭਾਈ ਗੁਰਦਾਸ ਜੀ ਲਿਖਦੇ ਨੇ, ਕਰ ਹਰਨਾਕ ਤੈਨ ਦੇ ਕੱਲਰ ਕਵਲ ਭਗਤ ਪ੍ਰਹਲਾਦ, ਪੜ੍ਹ ਪਠਾਇਆ ਪਾਠਸਲ ਪਾਂਦੇ ਚਿੱਤ ਹੋਆ ਅਲਾਦ, ਮਨ ਵਿੱਚ ਸਿਮਰੇ ਰਾਮ ਨਾਮ ਗਾਵੇ ਸਬਦ ਅਲਾਦ ਆਦ, ਭਗਤ ਕਰਨ ਸਭ ਚਾਟੜੇ ਪਾਂਦੇ ਦੇਖ ਹੋਏ ਬਿਸਮਾਦ। ਜਦੋਂ ਬਾਕੀ ਦੇ ਬੱਚੇ ਵੀ ਰਾਮ ਰਾਮ ਕਰਨ ਲੱਗ ਪਏ, ਉਹ ਇੰਨਾ ਕ੍ਰੋਧ ਵਿੱਚ ਆ ਗਿਆ, ਉਹਨੇ ਕਹਿੰਦੀ ਤਲਵਾਰ ਕੱਢ ਲਈ। ਕੱਢ ਖੜਕ ਸਭ ਪੁੱਛਿਆ, ਕੌਣ ਸਤੇਰਾ ਹੈ ਉਸਤਾਦ? ਜਲ ਅਗਨੀ ਵਿੱਚ ਸੁੱਟਿਆ, ਜਲੇ ਨਾ ਡੂਬੇ ਗੁਰ ਪ੍ਰਸਾਦ। ਉਹਨੂੰ ਪਾਣੀ ਵਿੱਚ ਸਾੜਨ ਦਾ ਯਤਨ ਕੀਤਾ ਗਿਆ, ਮਾਫ ਕਰਨ, ਅੱਗ ਵਿੱਚ ਸਾੜਨ ਦਾ ਯਤਨ ਕੀਤਾ ਗਿਆ, ਪਾਣੀ ਡੋਬਣ ਦਾ ਯਤਨ ਕੀਤਾ ਗਿਆ, ਪਰ ਉਹ ਮਹਾਨ ਪੁਰਸ਼ ਆਪਣੇ ਨੇਕ ਨਿਸ਼ਾਨੇ ਤੋਂ ਬਦਲਿਆ ਨਹੀਂ, ਔਰ ਉਹਦੇ ਨਾ ਬਦਲ ਕਰਕੇ ਯੁਗ ਬਤੀਤ ਹੋ ਗਏ। ਆਪਾਂ ਪੁੱਤਰ ਨੂੰ ਭਗਤ ਕਹਿੰਦੇ ਹਾਂ ਤੇ ਪਿਓ ਨੂੰ ਦੁਸ਼ਟ ਕਹਿੰਦੇ ਹਾਂ, ਦੁਸ਼ਟ। ਹੁਣ ਵੇਖਿਆ ਜਾਏ ਤੇ ਦੁਸ਼ਟ ਦਾ ਪੁੱਤਰ ਦੁਸ਼ਟ ਹੀ ਹੋਵੇਗਾ ਨਾ, ਪਰ ਇੱਥੇ ਗੱਲ ਉਲਟ ਹੈ। ਕਰ ਹਰਨਾਕਸ਼ ਦੈਨ ਦੇ, ਪਿਓ ਨੂੰ ਦੈਤ ਆਖਿਆ, ਕੱਲਰ ਕਵਲ ਭਗਤ ਪ੍ਰਹਲਾਦ। ਕਹਿੰਦੇ ਕੱਲਰ ਦੇ ਵਿੱਚ ਕਵਲ ਦਾ ਫੁੱਲ, ਪ੍ਰਹਲਾਦ ਭਗਤ ਪੈਦਾ ਹੋਇਆ। ਸੋ ਗੁਰਮੁਖੋ, ਜਿਸ ਗੋਪਾਲ ਦੱਤ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਬਾਰੇ ਚਰਚਾ ਕੀਤੀ ਹੈ ਨਾ, ਉਹਦੇ ਦੋ ਪੋਤਰੇ ਸਨ, ਪਰ ਉਹਨਾਂ ਦਾ ਮਨ ਟਕਾ ਚ ਨਹੀਂ ਆਉਂਦਾ, ਬੜੇ ਪਰੇਸ਼ਾਨ ਨੇ। ਕੀ ਬਣੇ? ਉਹਨਾਂ ਕਰਕੇ ਦੀ ਲਾਇਬ੍ਰੇਰੀ ਸੀ, ਉਹਨਾਂ ਆਪਣਾ ਪੁਸਤਕਾਲਾ ਵੇਖਿਆ, ਉਹਨਾਂ ਨੂੰ ਪੁਸਤਕਾਲੇ ਲਾਇਬ੍ਰੇਰੀ ਦੇ ਵਿੱਚੋਂ ਚਾਰ ਸ਼ਲੋਕ ਮਿਲੇ। ਇਹਨਾਂ ਨੂੰ ਪੜ੍ਹਿਆ ਤੇ ਵਿਚਾਰਿਆ, ਆਤਮ ਤ੍ਰਿਪਤੀ ਹੋਈ। ਗੁਰਮੁਖੋ, ਜਿਹੜੀ ਬਾਣੀ ਹੈ ਨਾ, ਇਹ ਵਿਚਾਰਨ ਦੇ ਨਾਲ ਵੀ ਤ੍ਰਿਪਤ ਕਰਦੀ, ਪਰ ਜੇ ਵਿਚਾਰ ਨਹੀਂ ਤੇ ਫਿਰ ਵੀ ਪੜ੍ਹੀ ਜੇ ਤੇ ਫਿਰ ਵੀ ਕਲਿਆਣ ਕਰਦੀ ਜੇ। ਗੁਰਬਾਣੀ ਚ ਇੱਕ ਵਾਧਾ ਜੇ ਸਾਨੂੰ ਵੈਸੇ ਹੁਕਮ ਗੁਰੂ ਕਾ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਕਹਿੰਦੇ ਗੁਰਮੁਖੋ, ਬਾਣੀ ਦੀ ਵਿਚਾਰ ਕੋ ਜਿਹੜੇ ਵਿਰਲੇ ਗੁਰਮੁਖ ਨੇ ਉਹ ਕਰਨਗੇ, ਕੋ ਗੁਰਮੁਖ ਹੋਵੇਗਾ ਤੇ ਬਾਣੀ ਦੀ ਵਿਚਾਰ ਕਰਨਗੇ, ਪਰ ਹੋਣਗੇ ਵਿਰਲੇ ਵਿਰਲੇ ਬਹੁਤ ਘੱਟ। ਇਹ ਸ਼ੰਕਾ ਗੁਰੂ ਹਰਿ ਸੱਚੇ ਪਾਤਸ਼ਾਹ ਨੂੰ ਕਦੇ ਸਿੱਖਾਂ ਨੇ ਕੀਤਾ ਸੀ ਕਿ ਮਹਾਰਾਜ ਸਾਨੂੰ ਬਾਣੀ ਦੀ ਸਮਝ ਨਹੀਂ ਪੈਂਦੀ, ਸਾਨੂੰ ਅਰਥ ਨਹੀਂ ਆਉਂਦੇ, ਤੇ ਫਿਰ ਗੁਰਬਾਣੀ ਪੜ੍ਹਨ ਦਾ ਫਾਇਦਾ ਤਾਂ ਨਹੀਂ ਨਾ ਕੋਈ, ਸਾਨੂੰ ਛੁੱਟੀ ਦੇ ਦਿਆ ਕਰੋ। ਹਜ਼ੂਰ ਕਹਿੰਦੇ ਗੁਰਮੁਖੋ ਬਾਣੀ ਪੜ੍ਹਿਆ ਕਰੋ। ਜਿਵੇਂ ਸਾਡੇ ਵਿੱਚ ਵੀ ਕਈ ਸਾਡੇ ਭਰਾ ਇਹ ਪ੍ਰਚਾਰ ਕਰਦੇ ਨੇ ਕਿ ਬਾਣੀ ਦੀ ਲੋੜ ਕੋਈ ਨਹੀਂ, ਕੱਲਾ ਵਾਹਿਗੁਰੂ ਮੰਤਰ ਦਾ ਜਾਪ ਕਰੋ, ਉਹ ਅੱਧੇ ਕੁ ਠੀਕ ਨੇ, ਅੱਧੇ ਕੁ ਭੁਲੇਖੇ ਚ ਨੇ, ਗਲਤ ਨਹੀਂ ਕਹਿ ਸਕਦੇ ਉਹਨਾਂ ਨੂੰ, ਕਿਉਂਕਿ ਵਾਹਿਗੁਰੂ ਨਾਲ ਜੋੜਦੇ ਨੇ। ਇਹ ਕਿਵੇਂ ਕਹੀਏ ਵੀ ਵਾਹਿਗੁਰੂ ਮੰਤਰ ਦਾ ਜਾਪ ਨਾ ਕਰੋ, ਵਾਹਿਗੁਰੂ ਗੁਰਮੰਤਰ ਹੈ। ਪਰ ਜਿਹੜਾ ਇਹ ਕਹਿਣਾ ਵੀ ਗੁਰਬਾਣੀ ਦੀ ਲੋੜ ਨਹੀਂ, ਇਹ ਗਲਤ ਸਹੀ ਵੀ ਇਹ ਭੁਲੇਖੇ ਚ ਨੇ। ਜਿਹੜਾ ਪੰਜ ਬਾਣੀਆਂ ਨਹੀਂ ਨਾ ਪੜ੍ਹਦਾ, ਉਹ ਪੰਜਾਂ ਪਿਆਰਿਆਂ ਵਿੱਚ ਸ਼ਾਮਿਲ ਨਹੀਂ ਹੋ ਸਕਦਾ। ਤੁਸੀਂ ਸਾਰਾ ਦਿਨ ਵਾਹਿਗੁਰੂ ਮੰਤਰ ਦਾ ਜਾਪ ਕਰੋ ਦਿਨੇ ਰਾਤ, ਪਰ ਪੰਜਾਂ ਪਿਆਰਿਆਂ ਵਿੱਚ ਲੱਗਣ ਵਾਸਤੇ ਇਹ ਲਾਜ਼ਮੀ ਹੈ ਕਿ ਉਹ ਗੁਰੂ ਕਾ ਸਿੱਖ ਪੰਜਾਂ ਬਾਣੀਆਂ ਦਾ ਨਿਤਨੇਮੀ ਹੋਵੇ, ਅਗਰ ਨਹੀਂ ਲੱਗ ਨਹੀਂ ਸਕੇਗਾ। ਰਾਜਸਥਾਨ ਵਿੱਚ ਗੱਜ ਸਿੰਘ ਪੁਰਾ ਨਗਰ ਹੈ, ਉੱਥੇ ਕਿਹੜਾ ਸਾਨੂੰ ਮੌਕਾ ਮਿਲਿਆ ਕਿ ਜ਼ਰੂਰ ਸਾਨੂੰ ਉੱਥੇ ਉਹ ਪੰਜਾਂ ਪਿਆਰਿਆਂ ਦੇ ਲੱਗਣ ਲੱਗੇ, ਅਤੇ ਮੈਂ ਉਹਨੂੰ ਬੇਨਤੀ ਕੀਤੀ ਬਾਬਾ ਜੀ ਤੁਸੀਂ ਨਿਤਨੇਮ ਕਰ ਦਿਓ। ਕਹਿੰਦੇ ਜੀ ਸੁਖਮਨੀ ਸਾਹਿਬ ਮੈਨੂੰ ਸਾਰਾ ਕੰਠ ਮੈਂ ਰੋਜ਼ਾਨਾ ਕਰਦਾ। ਉਹਨਾਂ ਨੂੰ ਬੇਨਤੀ ਕੀਤੀ ਬਾਬਾ ਜੀ ਤੁਹਾਨੂੰ ਬੇਸ਼ੱਕ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਸਾਰੀ ਬਾਣੀ ਵੀ ਕਿਉਂ ਨਾ ਕੰਠ ਹੋਵੇ, ਲੇਕਿਨ ਗੁਰੂ ਕੀ ਮਰਿਆਦਾ ਕਿ ਪੰਜਾਂ ਪਿਆਰਿਆਂ ਵਿੱਚ ਸ਼ਾਮਿਲ ਹੋਣ ਲਈ ਪੰਜ ਬਾਣੀਆਂ ਦਾ ਨਿਤਨੇਮ ਵੀ ਹੋਣਾ ਲਾਜ਼ਮੀ ਹੈ, ਇਹ ਸਾਡੀ ਸ਼ਰ੍ਹਾ। ਮੁਸਲਮਾਨ ਬੇਸ਼ੱਕ ਸਾਰਾ ਕੁਰਾਨ ਦਾ ਹਾਫਜ਼ ਹੈ, ਪਰ ਉਹਨੂੰ ਪੰਜ ਨਮਾਜ਼ਾਂ ਪੜ੍ਹਨੀਆਂ ਲਾਜ਼ਮੀ ਨੇ। ਇਸ ਕਰਕੇ ਗੁਰਮੁਖੋ ਵਾਹਿਗੁਰੂ ਮੰਤਰ ਦਾ ਜਾਪ ਕਰਨਾ ਸਾਨੂੰ ਗੁਰੂ ਕਾ ਹੁਕਮ ਹੈ। ਭਾਈ ਗੁਰਦਾਸ ਕਹਿੰਦੇ ਨੇ ਵਾਹਿਗੁਰੂ ਗੁਰਮੰਤਰ ਹੈ ਜਾਪ ਹੋਮੇ ਕੋਈ, ਹੋਮੇ ਦੀ ਦਵਾਈ ਕਦੋਂ ਮਿਲਦੀ ਨਹੀਂ, ਪਰ ਇਹ ਗੁਰੂ ਪਾਤਸ਼ਾਹ ਨੇ ਸਾਡੀ ਤਰਹਿਮਤ ਕੀਤੀ, ਸਾਨੂੰ ਵਾਹਿਗੁਰੂ ਮੰਤਰ ਬਖਸ਼ਿਆ ਤੇ ਗੁਰਦੇਵ ਦੇ ਪਾਵਨ ਸਿਧਾਨ ਦੀ ਵਿਆਖਿਆ। ਭਾਈ ਗੁਰਦਾਸ ਕਹਿੰਦੇ ਕਿ ਗੁਰਮੁਖਾ ਜੇ ਕਿਤੇ ਵਾਹਿਗੁਰੂ ਦਾ ਅਭਿਆਸ ਕਰੇ ਤੇਰੀ ਮੈਂ ਨਿਰਜਾ ਹੈ। ਤੇ ਜੇ ਆਪਾਂ ਇਹ ਕਹੀਏ ਕਿ ਬਾਣੀ ਨਾ ਪੜੋ, ਕੱਲਾ ਵਾਹਿਗੁਰੂ ਮੰਤਰ ਜਪੋ ਤੇ ਫਿਰ ਇਹਦਾ ਭਾਵ ਕਿ ਅਸੀਂ ਠੀਕ ਹੋਏ, ਮੈਂ ਨਾਲ ਲੱਗ ਗਈ ਨਾ। ਗੁਰਮੁਖੋ ਗੁਰਬਾਣੀ ਪੜ੍ਹਨ ਤੋਂ ਬਿਨਾਂ ਬੰਦੇ ਦਾ ਮਨ ਨਰਮ ਨਹੀਂ ਜੀ ਹੁੰਦਾ। ਬੇਸ਼ੱਕ ਤਜਰਬਾ ਕਰਕੇ ਵੇਖ ਲੈਣਾ, ਬੀਜ ਹੈ, ਆਪਾਂ ਬੀਜ ਨੂੰ ਪੱਤਰ ਦੇ ਉੱਪਰ ਖਿਲਾਰੀਏ ਤੇ ਬੀਜ ਕਦੇ ਨਹੀਂ ਉਗਰੇਗਾ, ਕਦੇ ਨਹੀਂ ਪੁਗਰੇਗਾ। ਬੀਜ ਨੂੰ ਬੀਜਣ ਵਾਸਤੇ ਧਰਤੀ ਦਾ ਨਰਮ ਹੋਣਾ ਲਾਜ਼ਮੀ ਹੈ, ਜਿੰਨਾ ਚਿਰ ਬੀਜ ਨਰਮ ਧਰਤੀ ਚ ਨਾ ਪੈ ਓਨਾ ਚਿਰ ਬੀਜ ਉੱਗੇਗਾ ਨਹੀਂ। ਤੇ ਇਹ ਨਰਮ ਕਦੋਂ ਹੋਵੇਗਾ ਮਨ, ਜਦੋਂ ਗੁਰਬਾਣੀ ਪੜ੍ਹਾਂਗੇ। ਨਾ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਇਹ ਦੋਵੇਂ ਭਰਾ ਭਾਵੇਂ ਵਿਦਵਾਨ ਸਨ, ਪਰ ਕੋ ਮਨ ਟਕਾ ਚ ਨਹੀਂ। ਇਹਨਾਂ ਉਸ ਪੁਸਤਕਾਲੇ ਦੇ ਵਿੱਚੋਂ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਾਰ ਸ਼ਲੋਕਾਂ ਨੂੰ ਪ੍ਰਾਪਤ ਕੀਤਾ, ਇਹਦਾ ਅਭਿਆਸ ਕੀਤਾ। ਮੈਂ ਬੇਨਤੀ ਕਰਨ ਲੱਗਾ ਸਾਂ ਕਿ ਸਤਵੇਂ ਪਾਤਸ਼ਾਹ ਨੂੰ ਸਵਾਲ ਕੀਤਾ ਕਿ ਪਾਤਸ਼ਾਹ ਗੁਰਬਾਣੀ ਤੇ ਸਾਨੂੰ ਅਰਥ ਨਹੀਂ ਆਉਂਦੇ, ਤੇ ਬਾਣੀ ਦਾ ਫਾਇਦਾ ਕੀ ਹੈ। ਉੱਥੇ ਲਿਖਿਆ ਹੈ ਕਿ ਮੀਂਹ ਪੈ ਕੇ ਹਟਿਆ ਸੀ ਤੇ ਸਤਿਗੁਰੂ ਪਾਤਸ਼ਾਹ ਦਾ ਪ੍ਰੇਮੀਆਂ ਨਾਲ ਲੈ ਕਰਕੇ ਬਾਹਰ ਚਲੇ ਗਏ ਸੈਰ ਕਰਨ। ਇੱਕ ਬੇਅਬਾਦ ਟਿੱਬਾ ਸੀ, ਉਸ ਟਿੱਬੇ ਤੇ ਚੜ੍ਹੇ ਤੇ ਕੀ ਵੇਖਿਆ, ਉੱਥੇ ਠਿਕਰੀਆਂ ਚਮਕਦੀਆਂ ਨੇ। ਜਿਹੜਾ ਮਿੱਟੀ ਦਾ ਭਾਂਡਾ ਟੁੱਟ ਜਾਏ ਨਾ, ਜਿਹੜੇ ਦੇ ਟੁਕੜੇ ਹੁੰਦੇ ਨੂੰ ਆਪਾਂ ਠਿਕਰੀਆਂ ਬੋਲਦੇ ਹਾਂ ਪੰਜਾਬੀ ਚ, ਠਿਕਰੀਆਂ। ਉਹ ਠਿਕਰੀਆਂ ਪਕੜੀਆਂ ਤੇ ਜਿਹੜੀ ਚਮਕਦੀ ਸੀ, ਗੁਰਦੇਵ ਕਹਿਣ ਲੱਗੇ ਵੀ ਸਿੱਖ ਵੀ ਚਮਕਦੀ ਕਿਉਂ ਹੈ। ਉਹਨਾਂ ਚ ਸਿਆਣਾ ਬੰਦਾ ਕਹਿਣ ਲੱਗਾ, ਮਹਾਰਾਜ ਮੇਰਾ ਅੰਦਾਜ਼ਾ ਹੈ ਕਿ ਜਿਹੜੀ ਠਿਕਰੀ ਹੈ ਘਿਓ ਵਾਲੇ ਭਾਂਡੇ ਦੀ ਹੈ। ਕਿਸੇ ਸਮੇਂ ਦੇ ਵਿੱਚ ਇਸ ਭਾਂਡੇ ਵਿੱਚ ਕਿਸੇ ਸਵਾਣੀ ਨੇ ਘਿਓ ਪਾਇਆ ਹੋਵੇਗਾ, ਇਹ ਘਿਓ ਵਾਲਾ ਭਾਂਡਾ ਹੈ, ਤੇ ਘਿਓ ਵਾਲੇ ਭਾਂਡਾ ਹੋਣ ਕਰਕੇ ਇਹਦੇ ਵਿੱਚ ਚਿਕਨਾਈ ਹੈ, ਤੇ ਚਿਕਨਾਈ ਕਰਕੇ ਚਮਕਦਾ ਹੈ। ਗੁਰੂ ਹਰਿ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਖੋ ਤੁਹਾਡੇ ਸਵਾਲ ਦਾ ਜਵਾਬ ਜੇ ਤੁਸੀਂ ਇਹ ਕਹਿੰਦੇ ਸੀ ਨਾ ਕਿ ਸਾਨੂੰ ਗੁਰਬਾਣੀ ਦੇ ਅਰਥ ਨਹੀਂ ਆਉਂਦੇ, ਤੇ ਗੁਰਬਾਣੀ ਪੜ੍ਹਨ ਦਾ ਕੀ ਫਾਇਦਾ ਹੋਵੇਗਾ ਸਿੱਖੋ, ਗੁਰਬਾਣੀ ਘਿਓ ਵਰਗੀ ਵੀ ਨਹੀਂ, ਮਿੱਟੀ ਦਾ ਭਾਂਡਾ ਵੀ ਜੜ, ਘਿਓ ਵੀ ਜੜ, ਇਹ ਨਹੀਂ ਪਤਾ ਕਿ ਭਾਂਡਾ ਟੁੱਟਿਆ ਕਦੋਂ ਦਾ ਹੈ। ਪਰ ਇੰਨੇ ਸਾਲ ਪਹਿਲਾਂ ਟੁੱਟਣ ਤੋਂ ਬਾਅਦ ਵੀ ਅਜੇ ਵੀ ਇਹ ਚਮਕਦਾ ਹੈ, ਇਹਦੇ ਵਿੱਚ ਚਿਕਨਾਈ ਹੈ। ਇਸੇ ਤਰ੍ਹਾਂ ਪਿਆਰਿਓ, ਸਾਨੂੰ ਗੁਰਬਾਣੀ ਦੀ ਸਮਝ ਪਵੇ ਜਾਂ ਨਾ ਪਵੇ, ਵੈਸੇ ਕੋਸ਼ਿਸ਼ ਕਰੋ ਕਿ ਸਮਝਣ ਦੀ। ਬੜੇ ਟੀਕੇ ਦੇ ਗੁਰਮੁਖਾਂ ਕੀਤੇ, ਕਿਸੇ ਗੁਰਮੁਖ ਨੂੰ ਗੁਰੂ ਕੇ ਲਾਲ ਨੂੰ ਮਿਲ ਕੇ ਵਿਚਾਰ ਕਰੋ, ਪਰ ਗੁਰਬਾਣੀ ਦੀ ਸਮਝ ਨਹੀਂ ਵੀ ਆਉਂਦੀ, ਤੁਹਾਡੇ ਕੋਲ ਟੀਕਾ ਉਪਲਬਧ ਵੀ ਨਹੀਂ, ਪਰ ਗੁਰਮੁਖ ਫਿਰ ਵੀ ਅੰਦਰ ਦੀ ਤ੍ਰਿਪਤੀ ਕਰੇਗਾ। ਪਾਣੀ ਹੈ, ਇਹਨੂੰ ਇੱਕ ਵਿਗਿਆਨੀ ਪੀਂਦਾ, ਇੱਕ ਸਧਾਰਨ ਬੰਦਾ ਪੀਂਦਾ, ਤੇ ਵਿਗਿਆਨੀ ਨੂੰ ਪਤਾ ਵੀ ਪਾਣੀ ਬਣਦਾ ਕਿਵੇਂ ਹੈ, ਉਹਨੂੰ ਫਾਰਮੂਲਾ ਪਾਣੀ ਦਾ ਆਉਂਦਾ। ਲੇਕਿਨ ਅਨਪੜ੍ਹ ਨੂੰ ਪਾਣੀ ਦਾ ਫਾਰਮੂਲਾ ਨਹੀਂ ਆਉਂਦਾ। ਇਹਦਾ ਭਾਵ ਇਹ ਨਹੀਂ ਵੀ ਉਹ ਪਾਣੀ ਵਿਗਿਆਨੀ ਦੀ ਪਿਆਸ ਬੁਝਾਵੇਗਾ ਦੂਜੇ ਦੀ, ਨਹੀਂ, ਪਾਣੀ ਦਾ ਫਾਰਮੂਲਾ ਹੈ ਨਾ। ਵਿਗਿਆਨੀ ਨੂੰ ਪਾਣੀ ਦਾ ਫਾਰਮੂਲਾ ਆਉਂਦਾ, ਅਨਪੜ੍ਹ ਨੂੰ ਪਾਣੀ ਦਾ ਫਾਰਮੂਲਾ ਨਹੀਂ ਆਉਂਦਾ, ਪਰ ਪਾਣੀ ਦੋ ਦੀ ਪਿਆਸ ਬੁਝਾਏਗਾ। ਗਿਆਨੀ ਨੂੰ ਅਰਥ ਕਰਨੇ ਆਉਂਦੇ ਨੇ, ਰਾਗੀ ਨੂੰ ਗੁਰਬਾਣੀ ਦਾ ਰਾਗ ਵਿੱਚ ਅਲਾਪ ਕਰਨਾ ਆਉਂਦਾ, ਤੇ ਸਾਨੂੰ ਨਹੀਂ ਆਉਂਦਾ। ਗੁਰਮੁਖੋ, ਗੁਰਬਾਣੀ ਸਾਡੇ ਦੋ ਦੀ ਆਤਮ ਤ੍ਰਿਪਤੀ ਕਰੇਗੀ, ਰਾਗੀ ਦੀ ਵੀ ਕਰੇਗੀ, ਗਿਆਨੀ ਦੀ ਵੀ ਕਰੇਗੀ, ਤੇ ਜਿਹੜਾ ਗੁਰਬਾਣੀ ਪੜ੍ਹਦਾ ਤੇ ਉਹਨੂੰ ਅਰਥ ਨਹੀਂ ਆਉਂਦੇ ਉਹਦੀ ਤ੍ਰਿਪਤੀ ਵੀ ਕਰੇਗੀ। ਇਸ ਕਰਕੇ ਗੁਰਬਾਣੀ ਨਾਲ ਟੁੱਟਣਾ ਨਹੀਂ, ਗੁਰਬਾਣੀ ਪੜ੍ਹੀ ਚੱਲੋ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ, ਮੇਰਾ ਗੁਰਬਾਣੀ ਆਧਾਰ ਹੈ, ਮੈਂ ਗੁਰਬਾਣੀ ਨਾਲ ਲੱਗਾ ਰਵਾਂਗਾ। ਤੋ ਪਿਆਰਿਓ, ਜਦੋਂ ਉਹਨਾਂ ਗੁਰੂ ਕੇ ਲਾਲਾਂ ਨੇ ਉਹ ਚਾਰ ਸ਼ਲੋਕਾਂ ਦਾ ਜਾਪ ਕੀਤਾ ਤੇ ਉਹਨਾਂ ਨੂੰ ਠੰਡ ਪਈ, ਉਹਨਾਂ ਨੂੰ ਤ੍ਰਿਪਤੀ ਆਈ, ਮਨ ਵਿਗਾਸ ਵਿੱਚ ਆਇਆ ਤੇ ਮਨ ਵਿੱਚ ਖਿਆਲ ਕੀਤਾ ਵੀ ਇਹ ਬਾਣੀ ਦੇ ਕਰਤੇ ਕਿੱਥੇ ਰਹੇ। ਉਹਨਾਂ ਨੇ ਪਤਾ ਕੀਤਾ ਕਿ ਇਸ ਸਮੇਂ ਉਸ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪਾਵਨ ਗੱਦੀ ਦੇ ਉੱਪਰ ਦੀਨ ਦੁਨੀਆਂ ਦੇ ਬਾਲਕ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੁਭਾਏ ਬਾਲ ਨੇ ਗੱਦੀ ਦੇ ਯੋਗ ਗੁਰਮੁਖੋ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ। ਮੈਨੂੰ ਗੱਦੀ ਤੋਂ ਗੱਲ ਚੇਤੇ ਆ ਗਈ, ਸਾਡੇ ਚਾਪਾ ਕਈ ਵਾਰ ਬਿਨਾਂ ਵਿਚਾਰ ਤੋਂ ਕਹਿੰਦੇ ਨੇ ਫਲਾਨਾ ਬਾਬਾ ਫਲਾਨੇ ਬਾਬੇ ਦੀ ਗੱਦੀ ਉੱਪਰ ਹੈ। ਹੁਣ ਨਵਾਂ ਕੰਮ ਚੱਲਿਆ, ਇਹ ਫਲਾਨੀ ਸੰਪਰਦਾ ਦੀ ਗੱਦੀ ਹੈ, ਫਲਾਨੀ ਸੰਪਰਦਾ ਦੀ ਗੱਦੀ, ਫਲਾਨੇ ਬਾਬੇ ਦੀ ਗੱਦੀ ਤੇ ਫਲਾਨਾ ਬਾਬਾ ਬੈਠਾ। ਬਿਲਕੁਲ ਗੁਰਮੁਖ ਹੋਏ, ਗੁਰਮੁਖ ਦੇ ਅਨੁਕੂਲ ਬਾਤ ਨਹੀਂ। ਗੱਦੀ ਦੇ ਲਾਇਕ ਕੇਵਲ ਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ, ਹੋਰ ਕੋਈ ਨਹੀਂ। ਗੱਦੀ ਕਦੇ ਧੀਰ ਬਾਲੇ ਲਾਈ, ਨਾ ਨਿਸ਼ਾਨ ਮਿਟ ਗਿਆ। ਇਹ ਗੱਦੀ ਕਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਭਰਾ ਭਤੀਜੇ ਉਹਦੇ ਪੁੱਤਰ ਹਰਜੀ ਨੇ ਲਾਈ, ਅੱਜ ਕੋ ਉਹਨਾਂ ਦਾ ਨਾਂ ਨਹੀਂ ਲੈਂਦਾ। ਗੱਦੀ ਕਦੇ ਸੋਢੀ ਗੁਲਾਬ ਰਾਏ ਤੇ ਸ਼ਾਮ ਸਿੰਘ ਨੇ ਕੇਸਗੜ੍ਹ ਸਾਹਿਬ ਗੁਰੂ ਕੇ ਤਖ਼ਤ ਤੇ ਲਾਈ, ਉਹਨਾਂ ਦਾ ਨਾਂ ਕੋਈ ਨਹੀਂ ਲੈਂਦਾ। ਤੁਸੀਂ ਸਿੱਖ ਇਤਿਹਾਸ ਪੜ੍ਹੋ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਾਵਨ ਸ਼ਾਸਤਰ ਸਨ, ਮਾਤਾ ਸੁੰਦਰ ਕੌਰ ਜੀ ਉਹਨਾਂ ਨੂੰ ਤੋਹ ਦਿੰਦੇ, ਉਹਨਾਂ ਦੀਆਂ ਪ੍ਰਕਰਮਾਂ ਕਰਦੇ, ਉਹਨਾਂ ਦੀ ਸੇਵਾ ਕਰਦੇ, ਕਿਉਂਕਿ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ, ਅਸ ਕਿਰਪਾਨ ਖੰਡੂ ਖੜਗ ਤੁਪ ਕਤਵਰ ਅਰ ਪੀਰ ਸਹਿਬ ਸਰੋਹੀ ਸਹਿਤੀ ਯਹ ਹਮਾਰੇ ਪੀਰ। ਉਹਨਾਂ ਦੇ ਘਰ ਉਹਨਾਂ ਨੇ ਇੱਕ ਅਜੀਤ ਸਿੰਘ ਨਾਮ ਦੇ ਨੌਜਵਾਨ ਨੂੰ ਆਪਣਾ ਪੁੱਤਰ ਬਣਾ ਕੇ ਪਾਲਿਆ, ਉਹਨੇ ਕਲਗੀ ਲਾ ਲਈ। ਮਾਤਾ ਜੀ ਕਹਿਣ ਲੱਗੇ ਤੂੰ ਜਵਾਨੂ ਚਲਾ ਜਾਏ। ਉਹਦੇ ਪੁੱਤਰ ਹਠੀ ਸਿੰਘ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾਨ ਤੇ ਸ਼ਾਸਤਰ ਨੂੰ ਆਪਣੇ ਅੰਗਾਂ ਨਾਲ ਲਾਇਆ ਤੇ ਮਾਤਾ ਸੁੰਦਰ ਕੌਰ ਜੀ ਕਹਿਣ ਤੂੰ ਜਵਾਨੀ ਚਲਾ ਜਾਏ। ਇਹਨਾਂ ਗੱਲਾਂ ਦਾ ਭਾਵ ਕੀ ਹੈ? ਗੱਦੀ ਦੀ ਗੱਲ ਤਾਂ ਕਿਤੇ ਪਾਸੇ। ਗੁਰੂ ਕੇ ਸ਼ਾਸਤਰ ਨੂੰ ਗਾਤਰੇ ਪਹਿਨੇ ਹੈ ਤੇ ਮਾਤਾ ਦਾ ਭਾਵ ਸੀ ਤੇ ਤੂੰ ਗੁਰੂ ਕੀ ਬਰਾਬਰੀ ਕਰਦਾ ਹੈ। ਤੇ ਜਿਹੜੇ ਬਾਬੇ ਅੱਜ ਗੱਦੀਆਂ ਦੇ ਦਾਅਵੇਦਾਰ ਹੋ ਕੇ ਆਪਣੇ ਆਪ ਨੂੰ ਗੱਦੀ ਨਸ਼ੀਨ ਖਵਾਉਂਦੇ ਕਿ ਉਹ ਗੁਰੂ ਕੀ ਕਿਰਪਾ ਦੇ ਪਾਤਰ ਬਣਗੇ ਕਦੇ ਨਹੀਂ। ਅਸੀਂ ਗੱਦੀ ਨੂੰ ਨਮਸਕਾਰ ਕਰਨੀ ਹੈ ਗੁਰੂ ਕੀ ਨੂੰ, ਆਪ ਗੱਦੀ ਲਾ ਕੇ ਬੈਠਣਾ ਨਹੀਂ। ਮੇਰੇ ਸੁਣਨ ਵਿੱਚ ਆਉਂਦਾ ਹੈ ਇੱਥੇ ਕਈ ਬਾਬੇ ਆਉਂਦੇ ਨੇ ਜਰਾਬਾਂ ਪਾ ਗੁਰੂ ਕੀ ਤਾਬਿਆਂ ਚ ਬਹਿੰਦੇ ਨੇ, ਜਰਾਬਾਂ ਪਾ ਕੇ ਅੱਗ ਲੱਗ ਜਾਣ ਪੈਰਾਂ, ਉਹਨਾਂ ਪੈਰਾਂ ਨੂੰ ਅੱਗ ਲੱਗ ਜਾਏ ਜਿਹਨਾਂ ਦੇ ਮਨ ਚ ਗੁਰੂ ਕਦ ਬਣੇ। ਮੈਨੂੰ ਚੰਗੀ ਤਰ੍ਹਾਂ ਦੇਤੇ ਹੈ ਤਖ਼ਤ ਪਟਨਾ ਸਾਹਿਬ ਗਿਆਨੀ ਜੈਲ ਸਿੰਘ ਜਰਾਬਾਂ ਪਾ ਕੇ ਗਏ ਸਨ, ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਗੁਰੂ ਕੀ ਤਾਬਿਆਂ ਸਨ। ਉਹ ਕਹਿਣ ਲੱਗੇ ਗਿਆਨੀ ਜੀ ਨਾ ਤੁਹਾਡਾ ਗਿਆਨੀ ਹੈ, ਤੁਹਾਨੂੰ ਗੁਰੂ ਕਾ ਗਿਆਨ ਭੁੱਲ ਗਿਆ। ਇਹ ਦੀਨ ਦੁਨੀਆਂ ਦੇ ਮਾਲ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪਾਵਨ ਤਖ਼ਤ ਹੈ, ਤੁਸੀਂ ਜਰਾਬਾਂ ਪਾ ਕੇ ਆਇਓ। ਤੇ ਗਿਆਨੀ ਜੈਲ ਸਿੰਘ ਨੂੰ ਇਸ ਗੱਲ ਦਾ ਅਹਿਸਾਸ ਹੋਇਆ, ਜਰਾਬਾਂ ਲਾ ਕੇ ਆਏ ਤੇ ਉਹਨਾਂ ਮੁਆਫ਼ੀ ਮੰਗੀ ਤੇ ਮੈਥੋਂ ਇਹ ਗੁਰਮਤਿ ਦੀ ਉਲੰਘਣਾ ਹੋਈ ਹੈ। ਫਿਰ ਵੀ ਉਹਨਾਂ ਮੌਕਾ ਸੰਭਾਲ ਲਿਆ, ਸਿਆਣੇ ਨਿਕਲੇ, ਦੇਰ ਆਏ ਦਰੁਸਤ ਆਏ। ਇਸ ਕਰਕੇ ਗੁਰਮੁਖੋ ਜਿੰਨਾ ਵੀ ਹੋ ਸਕੀ ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੇ ਗੁਰਬਾਣੀ ਦਾ ਅਦਬ ਕਰਨਾ। ਗੁਰਬਾਣੀ ਪੈ ਅਦਬ ਨਾ ਧਾਰਾ, ਜਾਣੋ ਸੋ ਨਹੀਂ ਸਿੱਖ ਮਾਰਾ। ਸਦਵੇ ਪਾਤਸ਼ਾਹ ਕਹਿੰਦੇ ਕਿ ਜਿਹਦੇ ਮਨ ਵਿੱਚ ਗੁਰਬਾਣੀ ਦਾ ਭੈ ਤੇ ਅਦਬ ਨਹੀਂ ਨਾ, ਉਹਨੂੰ ਸਿੱਖ ਹੀ ਨਾ ਸਮਝੋ, ਮੇਰੇ ਮੂਲੋਂ ਸਿੱਖ ਹੈ ਹੀ ਨਹੀਂ। ਗੁਰਮੁਖੋ ਇਹਨਾਂ ਗੁਰੂ ਪਿਆਰਿਆਂ ਨੇ ਉਹ ਗੁਰਬਾਣੀ ਦੇ ਚਾਰ ਸ਼ਲੋਕ ਪੜ੍ਹੇ, ਮਨ ਨੂੰ ਆਤਮ ਤ੍ਰਿਪਤੀ ਆਈ ਤੇ ਮਨ ਵਿੱਚ ਵਿਚਾਰ ਕੀਤੀ ਕਿ ਜਿਹੜੇ ਇਸ ਗੱਦੀ ਉੱਪਰ ਸੁਭਾਏ ਮਾਨ ਨੇ ਉਹਨਾਂ ਦਰਸ਼ਨ ਦੁਆਰੇ ਕੀਤੇ ਜਾਣ ਔਰ ਉਹ ਗੁਰੂ ਕੇ ਲਾਲ ਕ੍ਰਿਸ਼ਨ ਲਾਲ ਤੇ ਹਰੀ ਲਾਲ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਏ, ਆਣ ਕੇ ਬੇਨਤੀ ਕੀਤੀ। ਜਿਹੜੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਚਾਰ ਸ਼ਲੋਕ ਉਹਨਾਂ ਗੁਰਮੁਖ ਪਿਆਰਿਆਂ ਕੋਲ ਸਨ, ਉਹ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੂੰ ਉਹਨਾਂ ਗੁਰਮੁਖਾਂ ਨੇ ਸਮਰਪਿਤ ਕੀਤੇ। ਹਜ਼ੂਰ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਹੁਕਮ ਕੀਤਾ ਕਿ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਗੁਰਬਾਣੀ ਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਚੜਾਇਆ ਜਾਏ। ਉਹਨਾਂ ਚਾਰ ਸ਼ਲੋਕਾਂ ਨੂੰ ਦਰਜ ਕੀਤਾ, ਉਪਰੰਤ ਉਹਨਾਂ ਬੇਨਤੀ ਕੀਤੀ ਪਾਤਸ਼ਾਹ ਨੂੰ ਸਾਡੇ ਤੇ ਵੀ ਕਿਰਪਾ ਕਰੋ, ਸਾਡੇ ਵਡੇਰੇ ਸਾਡੇ ਦਾਦੇ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕਰਕੇ ਇਹ ਅਧਿਆਤਮਕ ਉਪਦੇਸ਼ ਦੇ ਕੇ ਉਹਦੀ ਕਲਿਆਣ ਕੀਤੀ, ਅਸੀਂ ਵੀ ਕਿਸੇ ਝਾਕ ਕਰਕੇ ਆਇਆ ਸਾਡੇ ਤੇ ਮਿਹਰ ਕਰੋ। ਤਾਂ ਉਸ ਮੌਕੇ ਉਹਨਾਂ ਦੀ ਬੇਨਤੀ ਬਣ ਕੇ ਇਹ ਬਾਣੀ ਗੁਰੂ ਪੰਚਮ ਪਾਤਸ਼ਾਹ ਨੇ ਉਹਨਾਂ ਗੁਰਮੁਖ ਪਿਆਰਿਆਂ ਦੀ ਪ੍ਰਥਾਏ ਆਚਰਨਾ ਕੀਤੀ। ਆਪਾਂ ਕੇਵਲ ਤੇ ਕੇਵਲ ਮੰਗਲ ਦਾ ਅਰਥ ਕਰਕੇ ਬਾਕੀ ਗੁਰਬਾਣੀ ਦੀ ਵਿਚਾਰ ਕੱਲ ਨੂੰ ਕਰਨ ਦਾ ਯਤਨ ਕਰਾਂਗੇ। ਸਰਵਣ ਕਰੋ।
ਲੋਕ ਸਹਿਸ ਕ੍ਰਿਤੀ ਮਹੱਲਾ ਪੰਜਵਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ।
ਇਸ ਦੇਸ਼ੀ ਭਾਸ਼ਾ ਦੇ ਵਿੱਚ ਗੁਰੂ ਪੰਚਮ ਪਾਤਸ਼ਾਹ ਬਾਣੀ ਉਚਾਰਦੇ ਨੇ, ਪਰਮਾਤਮਾ ਇੱਕ ਹੈ ਜਿਹਦਾ ਨਾਮ ਸਤ ਹੈ, ਜੋ ਸਦੀਵੀ ਹੈ, ਸ੍ਰਿਸ਼ਟੀ ਦਾ ਕਰਤਾ ਹੈ, ਸਾਰਿਆਂ ਦੀ ਰੱਖਿਆ ਕਰਨ ਵਾਲਾ, ਪੁਰਸ਼ਾਰ ਦੇਣ ਵਾਲਾ ਹੈ,
ਨਿਰਭਉ।
ਉਸ ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ,
ਨਿਰਵੈਰ।
ਆਪਾਂ ਤਾਂ ਵੈਰ ਨਾਲ ਭਰੇ ਪਏ, ਹੋਰ ਤਾਂ ਹੋਰ ਛੱਡੋ, ਬਾਬੇ ਦਾ ਬਾਬਾ ਵੈਰੀ, ਗਿਆਨੀ ਦਾ ਗਿਆਨੀ ਵੈਰੀ, ਰਾਗੀ ਦਾ ਰਾਗੀ ਵੈਰੀ। ਹੈਰਾਨੀ ਦੀ ਗੱਲ ਹੁੰਦੀ, ਅਸੀਂ ਤੁਹਾਨੂੰ ਸੰਦੇਸ਼ ਦਿੰਦੇ ਹਾਂ ਕਿ ਗੁਰਮੁਖੋ ਇੱਕ ਹੋ ਜਾਓ, ਕਿ ਸਾਡੇ ਵਿੱਚ ਵੀ ਵੈਰ ਭਾਵਨਾ ਵਿਸ਼ਵਾਸ ਤਾਂ ਨਾ ਹੋਇਆ। ਇਹਦਾ ਭਾਵ ਹੈ ਕਿ ਅਸੀਂ ਤੁਹਾਨੂੰ ਤਾਂ ਕਹਿੰਦੇ ਗੁਰਬਾਣੀ ਪੜ੍ਹੋ, ਪਰ ਅਸੀਂ ਮੂਲ ਮੰਤਰ ਦੇ ਅਭਿਆਸੀ ਨਹੀਂ। ਅਗਰ ਜੇ ਮੂਲ ਮੰਤਰ ਸਾਨੂੰ ਹਜ਼ਮ ਹੋਇਆ ਹੁੰਦਾ ਤਾਂ ਸਾਡੇ ਅੰਦਰ ਇਹ ਈਰਖਾ ਨਾ ਹੁੰਦੀ। ਸਾਨੂੰ ਗੁਰੂ ਕਾ ਹੁਕਮ ਸੀ, ਹੋਏ ਇਕੱਤਰ ਮਿਲੋ ਮੇਰੇ ਭਾਈ, ਹਰ ਨਾਮੇ ਤੇ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਛਾਏ। ਇਕੱਤਰ ਹੋ ਕੇ ਬੈਠੋ, ਇਕੱਠੇ ਹੋ ਕੇ ਬੈਠੋ। ਬੜਾ ਪਰਮਾਤਮਾ ਨਾ ਉਹਨੂੰ ਭਾਉ, ਇਸ ਕਰਕੇ ਨਹੀਂ ਕਿਉਂਕਿ ਉਹਦੇ ਅੰਦਰ ਵੈਰ ਭਾਵਨਾ, ਨਿਰਭਉ ਭੈ ਤੋਂ ਰਹਿਤ, ਨਿਰਵੈਰ ਵੈਰ ਤੋਂ ਰਹਿਤ ਹੈ। ਵੈਰ ਤੋਂ ਰਹਿਤ ਇਸ ਕਰਕੇ ਕਿਉਂਕਿ ਉਹਨੂੰ ਕਿਸੇ ਦਾ ਖੌਫ ਨਹੀਂ, ਉਹਦਾ ਕਿਸੇ ਨਾਲ ਦੁਸ਼ਮਣੀ ਨਹੀਂ, ਉਹ ਡਰ ਤੋਂ ਰਹਿਤ ਹੈ।
ਅਕਾਲ ਮੂਰਤ
ਉਹਦੀ ਜਿਹੜੀ ਅਸਤੀ ਹੈ ਪ੍ਰਮਾਤਮਾ ਦੀ ਉਹ ਕਾਲ ਤੋਂ ਰਹਿਤ ਹੈ, ਸਮੇਂ ਤੋਂ ਉੱਪਰ ਹੈ।
ਅਜੋਨੀ
ਉਹ ਪ੍ਰਮਾਤਮਾ ਜੂਨਾ ਚ ਨੀ ਆਉਂਦਾ ਭਾਈ।
ਸੈਭੰ
ਉਹ ਆਪਣੇ ਆਪ ਤੋਂ ਬਣਿਆ, ਉਹਦਾ ਨਾ ਮਾਂ ਹੈ ਨਾ ਬਾਪ ਹੈ ਨਾ ਨਾਨਕੇ ਨਾ ਦਾਦਕੇ, ਨਾ ਉਹਦੀ ਜਾਤ ਨਾ ਕੁਪਾਤ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ, ਇਹ ਆਪਾਂ ਪੜ੍ਹਦੇ ਹਾਂ।
ਗੁਰਪ੍ਰਸਾਦ
ਇਸ ਗੱਲ ਦੀ ਸੋਝੀ ਗੁਰਮੁਖੋ ਗੁਰੂ ਦੀ ਕਿਰਪਾ ਨਾਲ ਆਵੇਗੀ। ਸਤਿਗੁਰੂ ਪਾਤਸ਼ਾਹ ਸਾਡੇ ਤਿਰਹਤਾ ਕਰਨ, ਇਹ ਗੁਰੂ ਦਾ ਸਿਧਾਂਤ ਸਾਡੇ ਜੀਵਨ ਦਾ ਅੰਗ ਬਣੇ। ਫੁੱਲਾਂ ਚੁੱਕਾਂ ਦੀ ਮੁਆਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।